ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨ ਟੁੱਟਈ ਹਉ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਾਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਾਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸਰਬ ਕਲਾ ਸਮਰੱਥ ਲੋਕ ਪਰਲੋਕ ਦੀਆਂ ਦਾਤਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਇਸ ਅਸਥਾਨ ਤੇ ਸੋ ਘਰ ਵਿਖੇ ਚੱਲ ਰਹੀ ਅੰਮ੍ਰਿਤ ਬਾਣੀ ਦੀ ਕਥਾ ਵਿਚ ਅੱਜ 36 ਅੰਗ ਉਪਰ ਸਭਾਏਮਾਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਵਿਚੋਂ ਸ੍ਰੀ ਰਾਗ ਦੇ ਕੁਝ ਸ਼ਬਦ ਗੁਰੂ ਕਿਰਪਾ ਦੁਆਰਾ ਵਿਚਾਰੇ ਜਾਣਗੇ। ਜਿਵੇਂ ਕਿ ਪਹਿਲਾ ਸ਼ਬਦ ਆਪ ਜੀ ਨੇ ਸੁਣਿਆ, ਇਸ ਸ਼ਬਦ ਵਿਚ ਸਾਰੇ ਸ਼ਬਦ ਦਾ ਜੋ ਆਧਾਰ ਹੈ ਉਹ ਇਸ ਤੁਕ ਤੇ ਹੈ ਕਿ ਮਨ ਰੇ ਨਿਜ ਘਰ ਵਾਸਾ ਹੋਏ। ਹੇ ਭਟਕਦੇ ਹੋਏ ਮਨ, ਜੇ ਤੂੰ ਗੁਰੂ ਕੇ ਸ਼ਬਦ ਨਾਲ ਸਾਂਝ ਪਾ ਲਵੇਂ ਤੇ ਤੈਨੂੰ ਆਪਣੇ ਥਾਂ ਤੇ ਆਪਣੇ ਘਰ ਜੋ ਤੇਰੇ ਵਾਸਤੇ ਹੀ ਬਣਿਆ ਉਸ ਘਰ ਵਿਚ ਸਦਾ ਵਾਸਤੇ ਇਕ ਵਿਸ਼ਰਾਮ ਟਿਕਾ ਆਨੰਦ ਤੇ ਖੁਸ਼ੀ ਦੀ ਪ੍ਰਾਪਤੀ ਹੋਵੇਗੀ। ਪਰ ਇਹ ਪ੍ਰਾਪਤੀ ਵਾਸਤੇ ਤੈਨੂੰ ਵਾਹਿਗੁਰੂ ਦੇ ਨਾਮ ਦੀ ਸਿਫਤ ਸਲਾਹ ਜੇ ਤੂੰ ਕਰੇਗਾ ਤਾਂ ਤੈਨੂੰ ਫਿਰ ਪਾਉਣਾ ਨਹੀਂ ਪਏਗਾ, ਤੈਨੂੰ ਫਿਰ ਭਟਕਣਾ ਨਹੀਂ ਪਏਗਾ। ਮਨ ਦਾ ਜਨਮ ਆਤਮਾ ਵਿਚੋਂ ਹੋਇਆ, ਆਤਮਾ ਮਨ ਦੀ ਮਾਂ ਹੈ, ਪਰ ਮਾਂ ਨੂੰ ਭੁੱਲਣ ਕਰਕੇ ਇਹ ਮਨ ਪੰਜ ਵਿਕਾਰਾਂ ਨਾਲ ਸਾਂਝ ਪਾ ਲੈਂਦਾ ਤੇ ਉਨ੍ਹਾਂ ਦੇ ਮਾਇਕੀ ਅਸਰਾਂ ਥੱਲੇ ਪੈ ਕੇ ਸਹਿਜੇ ਸਹਿਜੇ ਮਾਂ ਨੂੰ ਭੁੱਲ ਜਾਂਦਾ ਹੈ ਤੇ ਇਨ੍ਹਾਂ ਪੰਜ ਜਿਹੜੇ ਸਿਰਫ ਇਕ ਕਾਰਜ ਚਲਾਉਣ ਵਾਸਤੇ ਵਾਹਿਗੁਰੂ ਨੇ ਅੰਦਰ ਪਾਏ ਸਨ ਇਨ੍ਹਾਂ ਨਾਲ ਦੋਸਤੀ ਗੂੜੀ ਕਰ ਲੈਂਦਾ ਹੈ। ਹੁਣ ਬੱਚਾ ਭਾਵੇਂ ਕਹਿੰਦੇ ਨੇ ਸਾਰੇ ਸੰਸਾਰ ਨੂੰ ਖੁਸ਼ ਕਰ ਲੈ, ਪਰ ਜੇ ਉਹਦੀ ਮਾਂ ਉਹਨੂੰ ਅਸੀਸ ਨਹੀਂ ਦਿੰਦੀ ਤੇ ਉਹਨੂੰ ਧਰਮ ਦੇ ਕੋਈ ਫਲ ਪ੍ਰਾਪਤ ਧਾਰਮਿਕ ਦੁਨੀਆਂ ਵਿਚੋਂ ਵੀ ਕੁਝ ਲੱਭਦਾ ਨਹੀਂ। ਇਸ ਕਰਕੇ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਤੇਰਾ ਨਿਵਾਸ ਤੇਰੀ ਮਾਂ ਵਿਚ ਆਤਮਾ ਵਿਚ ਹੋਏਗਾ। ਆਤਮਾ ਕੀ ਹੈ? ਗੁਰੂ ਕਾ ਸ਼ਬਦ, ਕਿਉਂਕਿ ਆਤਮਾ ਸਿਰਫ ਕਹਿਣ ਨੂੰ ਇਕ ਸ਼ਬਦ ਹੈ। ਜੇ ਕੋਈ ਆਤਮਾ ਦਾ ਸਬੂਤ ਹੈ, ਜੇ ਕੋਈ ਅੰਦਰ ਬੱਸੀ ਹੋਈ ਜਿੰਦ ਦਾ ਸਬੂਤ ਹੈ ਤੇ ਉਹ ਸਬੂਤ ਸਿਰਫ ਸਾਡੇ ਸਰੀਰ ਵਿਚੋਂ ਨਿਕਲਦੀ ਹੋਈ ਆਵਾਜ਼ ਹੈ। ਅੰਦਰੋਂ ਤੇ ਆਵਾਜ਼ ਉਸ ਆਤਮਾ ਵਿਚੋਂ ਆ ਰਹੀ ਪਰ ਜਦੋਂ ਇਹ ਆਵਾਜ਼ ਸਾਡੀ ਬੁੱਧੀ ਨਾਲ ਸੰਬੰਧਿਤ ਹੁੰਦੀ ਹੈ ਤੇ ਸੰਸਾਰਕ ਬਣ ਜਾਂਦੀ ਹੈ। ਇਸ ਆਵਾਜ਼ ਵਿਚ ਹੰਕਾਰ ਦੀਆਂ ਗੱਲਾਂ, ਵਾਸ਼ਨਾ ਦੀ ਤਸੀਰ, ਮੋਹ ਦਾ ਚਿੱਕੜ, ਲੋਭ ਦੀਆਂ ਲਹਿਰਾਂ, ਇਹ ਸਾਰਾ ਕੁਝ ਇਹਨੂੰ ਗੰਧਲਾ ਕਰ ਦਿੰਦਾ ਹੈ। ਪਰ ਜਿੱਥੋਂ ਧੁਰ ਤੋਂ ਆਵਾਜ਼ ਆ ਰਹੀ, ਉਹ ਸਾਡੀ ਆਤਮਾ ਦਾ ਸੈਂਟਰ ਹੈ। ਆਤਮਾ ਨੂੰ ਪ੍ਰਾਪਤ ਕਰਨ ਵਾਸਤੇ, ਪਰਮਾਤਮਾ ਦਾ ਦਰਵਾਜ਼ਾ ਲੱਭਣ ਵਾਸਤੇ ਗੁਰੂ ਸਾਹਿਬ ਨੇ ਜਿਸ ਸਭ ਤੋਂ ਵੱਡੇ ਸਾਧਨ ਦੀ ਵਰਤੋਂ ਕੀਤੀ, ਸ਼ਾਇਦ ਦੁਨੀਆਂ ਦੇ ਬਹੁਤ ਘੱਟ ਧਰਮ ਇਸ ਮਾਰਗ ਤੇ ਤੁਰੇ ਹੋਣਗੇ ਕਿ ਉਨ੍ਹਾਂ ਨੇ ਇਸ ਸੰਸਾਰ ਨੂੰ ਇਕ ਇੰਨਾ ਸਰਲ ਤੇ ਸੌਖਾ ਰਾਹ ਦਿੱਤਾ ਹੋਵੇ ਜੋ ਸਿੱਧਾ ਹੀ ਡਾਇਰੈਕਟਲੀ ਕਿਸੇ ਮੋੜ ਤੋਂ ਬਿਨਾਂ ਸਿੱਧਾ ਪਰਮਾਤਮਾ ਦੇ ਘਰ ਵੱਲ ਜਾਂਦਾ ਹੈ ਔਰ ਲਗਾਤਾਰ ਜਾ ਰਿਹਾ ਹੈ, ਲਗਾਤਾਰ ਆ ਰਿਹਾ ਤੇ ਜਾ ਰਿਹਾ। ਉਹ ਕਿਹੜਾ ਹੈ? ਉਹ ਸਾਡੀ ਆਵਾਜ਼ ਹੈ। ਸਤਿਗੁਰੂ ਨੇ ਜਦੋਂ ਆਪਣਾ ਕਮਾਇਆ ਹੋਇਆ ਨਾਮ ਸਿੱਖ ਦੀ ਝੋਲੀ ਵਿਚ ਪਾਇਆ ਹੈ ਤੇ ਜਦੋਂ ਉਸ ਨਾਮ ਦੇ ਨਾਲ ਉਸ ਆਵਾਜ਼ ਨੂੰ ਮਿਲਾ ਕੇ ਆਪਾਂ ਤੁਰਨੇ, ਆਪਣੀ ਆਵਾਜ਼ ਵਿਚ ਨਾਮ ਪਾ ਦਿੰਦੇ ਹਾਂ, ਜਿਵੇਂ ਗੁਰੂ ਸਾਹਿਬ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਤੂੰ ਆਪਣੇ ਆਪਣੀ ਆਵਾਜ਼ ਵਿਚ ਗੁਰੂ ਦੀ ਆਵਾਜ਼ ਨੂੰ ਫਿੱਟ ਕਰ ਦੇ। ਜਿਵੇਂ ਇਕ ਰੋੜੇ ਨੂੰ ਤੁਸੀਂ ਆਕਾਸ਼ ਵਿਚ ਸਿੱਟਣਾ ਹੋਵੇ ਤੇ ਸਿੱਧਾ ਨਹੀਂ ਜਾ ਸਕੇਗਾ, ਉਸ ਰੋੜੇ ਨੂੰ ਭੇਜਣ ਵਾਸਤੇ ਤੁਹਾਨੂੰ ਇਕ ਗੁਲੇਲ ਚਾਹੀਦੀ, ਗੁਲੇਲ ਉਹਨੂੰ ਥਰੋ ਕਰੇਗੀ, ਵਗਾਏਗੀ ਤੇ ਉਹ ਸਫ਼ਰ ਕਰੇਗਾ। ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਜੋ ਗੁਰੂ ਤੋਂ ਮਿਲਿਆ, ਉਸ ਨਾਮ ਨੂੰ ਅੰਦਰ ਵਸਾਉਣ ਵਾਸਤੇ ਇਕ ਸਾਧਨ ਚਾਹੀਦਾ ਸਾਡੇ ਕੋਲ। ਉਹ ਤੇ ਇਕ ਕਮਾਈ ਕੀਤਾ ਹੋਇਆ ਨਾਮ ਹੈ, ਉਹ ਸਾਧਨ ਹੈ ਸਾਡੀ ਆਵਾਜ਼। ਜਿਵੇਂ ਕਮਾਉਣ ਵਿਚ ਜਦੋਂ ਤੀਰ ਫਿੱਟ ਕਰੀਏ ਤਾਂ ਤੀਰ ਸਿੱਧਾ ਆਪਣੇ ਟਾਰਗੇਟ ਤੇ ਨਿਸ਼ਾਨੇ ਤੇ ਚਲਾ ਜਾਏਗਾ, ਇਸੇ ਤਰ੍ਹਾਂ ਗੁਰੂ ਕਾ ਉਪਦੇਸ਼, ਗੁਰੂ ਕੀ ਆਵਾਜ਼, ਗੁਰੂ ਕੀ ਬਾਣੀ, ਮੂਲ ਮੰਤਰ, ਗੁਰਮੰਤਰ, ਜਦੋਂ ਇਸ ਕਮਾਣ ਦੇ ਵਿਚ ਅਸੀਂ ਫਿੱਟ ਕਰ ਦਿਆਂਗੇ ਤੇ ਕਮਾਣ ਉਸ ਉਪਦੇਸ਼ ਨੂੰ ਸਾਡੇ ਹਿਰਦੇ ਤੱਕ ਲੈ ਕੇ ਚਲੇ ਜਾਏਗੀ ਤੇ ਸਾਰਾ ਜੀਵਨ ਇਸ ਉਪਦੇਸ਼ ਦੇ ਨਾਲ ਪ੍ਰਭਾਵਿਤ ਹੋ ਜਾਏ। ਪਰ ਜੇ ਕਮਾਣ ਢਿੱਲੀ ਹੈ, ਦੇਰ ਬਹੁਤ ਲੱਗ ਜਾਂਦੀ ਹੈ। ਜੇ ਸਾਡੀ ਆਵਾਜ਼ ਢਿੱਲੀ ਹੈ ਤਾਂ ਦੇਰ ਵਿਚ ਵਾਧਾ ਹੋ ਸਕਦਾ ਹੈ, ਕਿਉਂਕਿ ਜਿੰਨਾ ਚਿਰ ਕਮਾਨ ਠੀਕ ਨਹੀਂ, ਤੀਰ ਬਿਲਕੁਲ ਵੀ ਠੀਕ ਹੋਵੇ, ਉਹ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚ ਸਕਦਾ। ਇਸੇ ਤਰ੍ਹਾਂ ਭਾਵੇਂ ਧਰਮ ਕਿੰਨਾ ਸੋਹਣਾ, ਬਾਣੀ ਵਿਚ ਕੋਈ ਬਾਣੀ ਜਿੰਨਾ ਤੇ ਕੁਝ ਉੱਤਮ ਹੈ ਹੀ ਨਹੀਂ ਸੰਸਾਰ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਰਗਾ ਤੇ ਉਪਦੇਸ਼ ਤੇ ਬਖਸ਼ਿਸ਼ ਕਿਤੇ ਹੈ ਹੀ ਨਹੀਂ। ਪਰ ਕਈ ਵਾਰੀ ਅਸੀਂ ਵੇਹਨੇ, ਅਸੀਂ ਪੜ੍ਹਦੇ ਸੁਣਨੇ ਬਹੁਤ ਹਾਂ, ਪਰ ਸਾਡੇ ਜੀਵਨ ਵਿਚ ਬਾਣੀ ਦਾ ਪ੍ਰਭਾਵ ਅਸਰ ਨਜ਼ਰ ਨਹੀਂ ਆਉਂਦਾ। ਉਹਦਾ ਕਾਰਨ ਹੁੰਦਾ ਵੀ ਸਾਡੀ ਕਮਾਣ ਅਜੇ ਕਮਜ਼ੋਰ ਏ, ਸਾਡਾ ਜੀਵਨ ਅਜੇ ਕਮਜ਼ੋਰ ਹੈ, ਸਾਡੀ ਸਰੀਰਕ ਕਿਰਿਆ, ਮਾਨਸਿਕ ਕਿਰਿਆ, ਸੋਚ ਕਿਰਿਆ, ਵਿਚਾਰ ਮੰਡਲ, ਕਰਮ ਤੇ ਭਾਵਨਾ, ਇਹ ਸਾਰੇ ਕਮਾਣ ਦੇ ਅੰਗ ਨੇ, ਢਿੱਲੇ ਨੇ, ਜਿਸ ਕਰਕੇ ਤੀਰ ਥੋੜੀ ਦੂਰ ਜਾ ਕੇ ਡਿੱਗ ਪੈਂਦਾ, ਨਿਸ਼ਾਨੇ ਤੇ ਪਹੁੰਚਦਾ ਨਹੀਂ। ਫਿਰ ਇਸ ਕਮਾਨ ਨੂੰ ਠੀਕ ਕਰਨ ਵਾਸਤੇ ਕੀ ਹੈ? ਜਿਹੜੀ ਮਰਿਆਦਾ ਦਿੱਤੀ ਗੁਰੂ ਸਾਹਿਬ ਨੇ ਕਮਾਨ ਕੱਸਣ ਵਾਸਤੇ, ਇਸ ਜੀਵਨ ਨੂੰ ਕੱਸਣ ਵਾਸਤੇ ਜੋ ਢਿੱਲਾਂ ਦਾ ਸ਼ਿਕਾਰ ਹੋਇਆ ਪਿਆ। ਕਈ ਵਾਰੀ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਚਾਰ ਕਰਨੇ ਆ ਕਿ ਅਸੀਂ ਕਰਦੇ ਬਹੁਤ ਹਾਂ ਪਰ ਹੁੰਦਾ ਕੁਝ ਨਹੀਂ। ਉਹਦੇ ਵਿਚ ਆਪਾਂ ਗੁਰਬਾਣੀ ਨੂੰ ਦੋਸ਼ ਨਹੀਂ ਦੇ ਸਕਦੇ, ਉਸ ਵਿਚ ਆਪਾਂ ਕਦੀ ਵੀ ਇਹ ਨਹੀਂ ਕਹਿ ਸਕਦੇ ਕਿ ਉਪਦੇਸ਼ ਵਿਚ ਕਮੀ ਹੈ ਜਾਂ ਸਤਿਗੁਰੂ ਜੀ ਦੇ ਕਿਸੇ ਇਸ ਤਰ੍ਹਾਂ ਦੀ ਦਾਤ ਵਿਚ ਕਮੀ ਹੈ। ਉਹ ਕਮੀ ਸਾਡੇ ਆਪਣੇ ਜੀਵਨ ਵਿਚ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦਾਂ ਦੇ ਵਿਚ ਕਿਹਾ, ਜੇ ਤੂੰ ਤੁਰੇਗਾ ਇਸ ਰਾਹ ਤੇ ਮਾਲਕ ਦੇ ਦਰ ਤੇ ਤੈਨੂੰ ਪ੍ਰਵਾਨਗੀ ਮਿਲੇਗੀ। ਪਰ ਨਾਮ ਤੋਂ ਬਿਨਾਂ, ਗੁਰੂ ਦੀ ਦਾਤ ਤੋਂ ਬਿਨਾਂ ਕਦੀ ਇਹ ਰੋਗ ਨਹੀਂ ਟੁੱਟ ਸਕਦੇ। ਹਜ਼ੂਰ ਨੇ ਇਥੋਂ ਸ਼ੁਰੂ ਕੀਤਾ, ਕਹਿੰਦੇ ਬਿਨ ਗੁਰ ਰੋਗ ਨਾ ਟੁੱਟਾਈ, ਹਉ ਮੈਂ ਪੀੜ ਨਾ ਜਾਏ। ਸਾਡੇ ਜੀਵਨ ਵਿਚ ਇਕ ਕੰਡਾ ਚੁੱਭਿਆ ਹੋਇਆ। ਗੁਰੂ ਸਾਹਿਬ ਕਹਿੰਦੇ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉ ਜਿਉ ਚਲ ਹੈ ਚੁਭ ਹੈ ਦੁਖ ਪਾਵੈ ਜਮ ਕਾਲ ਸਹੈ ਸਿਰ ਡੰਡਾ ਹੈ ਇਸ ਤਰ੍ਹਾਂ ਬਿਨਾ ਗੁਰੂ ਕੇ ਸ਼ਬਦ ਤੋਂ ਕੰਡਾ ਨਿਕਲਦਾ ਨਹੀਂ ਕੰਡੇ ਨੂੰ ਕੰਡਾ ਕੱਢ ਸਕਦਾ ਹੋਮੈ ਨੂੰ ਨਾਮ ਕੱਢ ਸਕਦਾ ਬਾਹਰ ਸਹਿਜੇ ਸਹਿਜੇ ਨਾਮ ਜਪਿਆ ਪਰ ਬਿਨਾ ਗੁਰੂ ਤੋਂ ਹੋਮੈ ਦੀ ਪੀੜ ਨਾ ਜਾਏ ਸਾਹਿਬ ਕਹਿੰਦੇ ਪੀੜ ਨਹੀਂ ਜਾ ਸਕਦੀ ਨਾ ਹੋਮੈ ਦਾ ਕੰਡਾ ਨਿਕਲਦਾ ਤੇ ਨਾ ਸਾਰੇ ਰੋਗ ਜਿਹੜੇ ਨੇ ਮਾਨਸਿਕ ਤੌਰ ਤੇ ਜਿਹੜੇ ਰੋਗ ਨੇ ਟੁੱਟ ਸਕਦੇ ਨੇ ਵਿਕਾਰਾਂ ਦੇ ਗੁਰ ਪ੍ਰਸਾਦੀ ਮਨ ਵਸੈ ਗੁਰੂ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਨਾਮ ਦਾ ਸਦਾ ਵਾਸਤੇ ਨਿਵਾਸ ਹੋ ਜਾਏ ਨਾਮੇ ਰਹਿ ਸਮਾਏ ਇਸ ਤਰ੍ਹਾਂ ਉਹਦੀ ਸੁਰਤ ਜਿਹੜੀ ਹੈ ਨਾਮ ਦੇ ਵਿਚ ਸਮਾਈ ਰਹਿੰਦੀ ਟਿੱਕੀ ਰਹਿੰਦੀ ਉਹਦਾ ਰੂਪ ਧਾਰਨ ਕਰ ਜਾਂਦੀ ਗੁਰ ਸ਼ਬਦੀ ਹਰ ਪਾਈਐ ਗੁਰੂ ਕੇ ਸ਼ਬਦ ਦੁਆਰਾ ਹੀ ਹਰੀ ਦੀ ਪ੍ਰਾਪਤੀ ਹੁੰਦੀ ਹੈ ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ ਬਿਨ ਸ਼ਬਦ ਭਰਮ ਭੁਲਾਏ ਜਿਨ੍ਹਾਂ ਲੋਕਾਂ ਦੇ ਰਸਨਾ ਤੇ ਗੁਰੂ ਕਾ ਸ਼ਬਦ ਨਹੀਂ ਜਿਨ੍ਹਾਂ ਦੇ ਜੀਵਨ ਵਿਚ ਗੁਰੂ ਕੀ ਬਾਣੀ ਨਹੀਂ ਵਸੀ ਉਹ ਭੁਲੇਖਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਆਪਣੇ ਅਸਲੀ ਮਨੋਰਥ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਨੂੰ ਭੁੱਲ ਜਾਂਦੇ ਨੇ ਜਿਹੜਾ ਕਾਰਜ ਕਰਨ ਵਾਸਤੇ ਆਏ ਸੀ ਉਹ ਭੁੱਲ ਗਿਆ ਹੋਰ ਹੋਰ ਕੰਮਾਂ ਵਿਚ ਫਸ ਗਏ ਸਾਹਿਬ ਕਹਿੰਦੇ ਮਨ ਰੇ ਨਿਜ ਘਰ ਵਾਸਾ ਹੋਏ ਜੇ ਤੂੰ ਗੁਰੂ ਕੇ ਸ਼ਬਦ ਨਾਲ ਜੁੜੇਗਾ ਹੇ ਮੇਰੇ ਮਨ ਤੇਰਾ ਨਿਜ ਘਰ ਨਿਜ ਦਾ ਅਰਥ ਹੈ ਆਪਣਾ ਆਪਣੇ ਸੈਂਟਰ ਤੇ ਆਪਣੇ ਟਿਕਾਣੇ ਤੇਰਾ ਨਿਵਾਸ ਹੋ ਜਾਏਗਾ ਰਾਮ ਨਾਮ ਸਲਾਹੇ ਤੂੰ ਸਲਾਹੇ ਦਾ ਅਰਥ ਹੈ ਉਸਤਤ ਕਰਨੀ ਵਡਿਆਈ ਕਰਨੀ ਵਾਹਿਗੁਰੂ ਦੇ ਨਾਮ ਦੀ ਉਸਤਤ ਕਰ ਉਹਦੀ ਵਡਿਆਈ ਕਰ ਫਿਰ ਆਉਣ ਜਾਣ ਨਾ ਹੋਏ ਨਾ ਫਿਰ ਤੇਰਾ ਜਨਮ ਹੋਵੇਗਾ ਨਾ ਤੇਰੀ ਮੌਤ ਹੋਵੇਗੀ ਇੱਥੇ ਰਹਿੰਦਿਆਂ ਵੀ ਸਾਡੇ ਅੰਦਰੋਂ ਜਿਹੜੇ ਵਿਚਾਰ ਪੈਦਾ ਹੁੰਦੇ ਰਹਿੰਦੇ ਨੇ ਮਰਦੇ ਰਹਿੰਦੇ ਨੇ ਇਹ ਵੀ ਇੱਕ ਜਨਮ ਮਰਨ ਦਾ ਰੂਪ ਹੈ ਸਰੀਰ ਦਾ ਜਨਮ ਲੈਣਾ ਤੇ ਮਰਨਾ ਇਹ ਵੀ ਬੜਾ ਵੱਡਾ ਦੁੱਖ ਹੈ ਪਰ ਅਸੀਂ ਜਿਹੜੇ ਆਪਣੇ ਵਿਚਾਰ ਇਹ ਵੀ ਇੱਕ ਵੱਡਾ ਜਨਮ ਮਰਨ ਹੈ ਜਨਮ ਮਰਨ ਇਸ ਤਰ੍ਹਾਂ ਹੈ ਇੱਕ ਵਿਚਾਰ ਨੂੰ ਅਸੀਂ ਜਨਮ ਦਿੱਤਾ ਕੋਈ ਵਾਸ਼ਨਾ ਅੰਦਰ ਪੈਦਾ ਹੋਈ ਕੋਈ ਇੱਛਾ ਪੈਦਾ ਹੋਈ ਉਹ ਵਸਤੂ ਪ੍ਰਾਪਤ ਹੋ ਗਈ ਇਹ ਜਨਮ ਹੋ ਗਿਆ ਇਹਨੂੰ ਵੀ ਆਪਾਂ ਜਨਮ ਕਹਿ ਸਕਦੇ ਹਾਂ ਮੈਂ ਉਸ ਜਨਮ ਮਰਨ ਨੂੰ ਖੰਡਨ ਨਹੀਂ ਕਰ ਰਿਹਾ ਵੀ ਜਨਮ ਮਰਨ ਹੁੰਦਾ ਨਹੀਂ ਜਨਮ ਮਰਨ ਸਰੀਰ ਦਾ ਵੀ ਹੁੰਦਾ ਸਰੀਰ ਪੁਰਾਣੇ ਜਨਮਾਂ ਵਿਚੋਂ ਆਇਆ ਇੱਥੇ ਅੱਗੇ ਵੀ ਇਹਨੇ ਜਨਮ ਧਾਰਨੇ ਨੇ ਵਾਸ਼ਨਾ ਦੇ ਅਧੀਨ ਪਰ ਇੱਕ ਜਨਮ ਮਰਨ ਸਾਡੇ ਅੰਦਰੂਨੀ ਤੌਰ ਤੇ ਅਸੀਂ ਕੋਈ ਵਾਸ਼ਨਾ ਅੰਦਰ ਪੈਦਾ ਕੀਤੀ ਕੋਈ ਸੰਕਲਪ ਪੈਦਾ ਕੀਤਾ ਉਹ ਵਸਤੂ ਜਦੋਂ ਪ੍ਰਾਪਤ ਹੋਣੀ ਸੀ ਜਾਂ ਹੋ ਰਹੀ ਸੀ ਉਦੋਂ ਬੜਾ ਚਾਅ ਸੀ ਬੜਾ ਸੁੱਖ ਸੀ ਆਨੰਦ ਸੀ ਪਰ ਇਹ ਤੇ ਦੁਨੀਆਂ ਦਾ ਇੱਥੇ ਸੰਸਾਰ ਦਾ ਰਿਵਾਜ ਇਸ ਤਰ੍ਹਾਂ ਦਾ ਜੋ ਕੁਝ ਆਉਂਦਾ ਕੋਈ ਘਟਦਾ ਵੀ ਪਰ ਜਿਹਦੇ ਨਾਲ ਬਹੁਤੀ ਪ੍ਰੀਤ ਲਾਈ ਸੀ ਪ੍ਰੇਮ ਪਾਇਆ ਸੀ ਵਾਪਸੀ ਉਹਦੇ ਤੋਂ ਜਦੋਂ ਦੁੱਖ ਮਿਲਦਾ ਉਸ ਵਸਤੂ ਤੋਂ ਦੁੱਖ ਮਿਲਦਾ ਹੈ ਉਹ ਦੁੱਖ ਦੇ ਕਾਰਨ ਉਸ ਵਿਚਾਰ ਦੀ ਮੌਤ ਹੋ ਜਾਂਦੀ ਉਸ ਭਾਵਨਾ ਦੀ ਉਸ ਵਾਸ਼ਨਾ ਦੀ ਮੌਤ ਹੋ ਜਾਂਦੀ ਫਿਰ ਆਦਮੀ ਉਹਨੂੰ ਰੋਂਦਾ ਕਲਪਦਾ ਵੀ ਇਹ ਕੀਤਾ ਤੇ ਸੁੱਖ ਵਾਸਤੇ ਸੀ ਨਿਕਲ ਦੁੱਖ ਆਇਆ ਵਿਚੋਂ ਇਹ ਵੀ ਇੱਕ ਜਨਮ ਮਰਨ ਦੁੱਖ ਦਿੰਦਾ ਜਿਹੜੀ ਚੀਜ਼ ਅਸੀਂ ਆਪਣੇ ਅੰਦਰ ਕਲਪਨਾ ਕਰਨੇ ਆ ਖੜੀ ਕਰ ਦਿੰਦੇ ਹਾਂ ਦਿਮਾਗ ਵਿਚ ਇਹ ਕਰਾਂਗੇ ਇਹ ਕਰਾਂਗੇ ਅੱਜ ਦਾ ਬਹੁਤਾਤ ਵਿਚ ਜਿਹੜਾ ਸੰਸਾਰ ਦਾ ਹਿੱਸਾ ਮਾਨਸਿਕ ਰੋਗੀ ਹੈ ਉਹਦਾ ਇੱਕੋ ਹੀ ਕਾਰਨ ਹੈ ਉਹਨੇ ਆਪਣੇ ਅੰਦਰ ਬੜੇ ਬੜੇ ਕਿਲੇ ਬਣਾਏ ਨੇ ਆਪਣੇ ਅੰਦਰ ਬੜੀਆਂ ਬੜੀਆਂ ਤਕੜੀਆਂ ਇਹ ਤਾਂ ਠੀਕ ਹੈ ਸਕੀਮ ਤਾਂ ਹਰ ਇੱਕ ਮਨ ਵਿਚ ਪੈਦਾ ਹੁੰਦੀ ਪਰ ਉਹ ਇੰਨੀ ਵੱਧ ਗਈ ਹੈ ਇੰਨੀ ਵੱਧ ਗਈ ਕਿ ਅੰਦਰ ਭਾਂਬੜ ਮੱਚਣ ਲੱਗ ਪਏ ਤ੍ਰਿਸ਼ਨਾ ਦੇ ਵੱਡੇ ਹੋਣ ਦੇ ਅਮੀਰ ਹੋਣ ਦੇ ਧਨਾੜ ਹੋਣ ਦੇ ਉਹ ਜਿਹੜੀ ਅੱਗ ਹੈ ਉਹ ਸਾਰੇ ਸੁੱਖ ਨੂੰ ਸਾੜ ਕੇ ਦੁੱਖ ਵਿਚ ਬਦਲ ਦਿੰਦੀ ਸਾਡੇ ਅੰਦਰ ਇਹ ਇੱਕ ਜਨਮ ਤੇ ਮਰਨ ਵਰਗਾ ਦੁੱਖ ਹੈ ਕਿ ਅੰਦਰ ਸ਼ੇਖ ਚਿੱਲੀ ਦੇ ਮਹਿਲ ਬਣਾਈ ਜਾਣੇ ਢਾਈ ਜਾਣੇ ਇਹਦੇ ਨਾਲ ਮਾਨਸਿਕ ਪੱਧਰ ਤੇ ਰੋਗ ਪੈਦਾ ਹੁੰਦੇ ਨੇ ਬਹੁਤ ਸਾਰੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੋਚਿਆ ਕਰ ਪਰ ਲੋੜ ਲਈ ਕਰਿਆ ਜ਼ਿਆਦਾ ਕਰ ਸੋਚਿਆ ਘੱਟ ਕਰ ਕੱਲਾ ਸੋਚਦਾ ਰਹੇਗਾ ਤਾਂ ਕਬੀਰ ਜੀ ਨੇ ਵੀ ਕਹਿ ਦਿੱਤਾ, ਹਰ ਕਾ ਨਾਮ ਨਾ ਜਪ ਸੁਗਵਾਰਾ ਕਿਆ ਸੋਚੈ ਬਾਰੰਬਾਰਾ। ਕਹਿੰਦੇ ਸੋਚਦੇ ਰਹੇਗਾ ਕਿ ਕੁਝ ਕਰੇਗਾ ਵੀ। ਇੱਥੇ ਕਹਿ ਰਹੇ ਨੇ ਜਨਮ ਮਰਨ ਫਿਰ ਨਹੀਂ ਹੁੰਦਾ ਉਨ੍ਹਾਂ ਦਾ, ਆਉਣ ਜਾਣ ਨਹੀਂ ਹੁੰਦਾ ਜਿਹੜੇ ਵਾਹਿਗੁਰੂ ਦੀ ਉਸਤਤ ਵਿਚ ਜੁੜ ਜਾਂਦੇ ਤੇ ਉਹਦੇ ਵਿਚੋਂ ਆਨੰਦ ਦੀ ਪ੍ਰਾਪਤੀ ਹੁੰਦੀ। ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨ ਕੋਏ। ਫਿਰ ਜਦੋਂ ਇਹ ਬਖਸ਼ਿਸ਼ ਹੋ ਜਾਏ ਤੇ ਸਾਰੇ ਥਾਵਾਂ ਤੇ ਇੱਕੋ ਹੀ ਦਾਤਾ ਵਰਤਦਾ ਹੋਇਆ ਨਜ਼ਰ ਆ ਜਾਂਦਾ, ਦੂਜਾ ਕੋਈ ਹੈ ਹੀ ਨਹੀਂ। ਆ ਸਰੀਰ ਵੱਖਰੇ ਵੱਖਰੇ ਦਿਸਦੇ ਨੇ ਪਰ ਵੱਖਰੇ ਨਹੀਂ, ਇੱਕੋ ਹੀ ਰੂਪ ਹੋ ਜਾਂਦੇ ਨੇ। ਫਿਰ ਕਹਿੰਦੇ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ। ਇਸ ਤਰ੍ਹਾਂ ਜਿਹੜਾ ਨਾਮ ਹੈ ਨਾ, ਉਹ ਉਹਦੀ ਨਾਮ ਦੀ ਉਸਤਤ ਕਰਨ ਕਰਕੇ ਹੀ ਅੰਦਰ ਵਸਦਾ। ਕਿਉਂ ਕਰਨੀ ਰਿਪੀਟਿੰਗ ਵਾਰ ਵਾਰ, ਬਾਣੀ ਵਾਰ ਵਾਰ ਕਿਉਂ ਪੜਨੀ? ਉਹ ਮਨ ਵਸੈ। ਇਸ ਤਰ੍ਹਾਂ ਜਦੋਂ ਅਸੀਂ ਉਹਨੂੰ ਜਪਨੇ ਆ ਤੇ ਅੰਦਰ ਧਿਆਨ ਧਰਨੇ ਆ ਤੇ ਬਾਣੀ ਦੇ ਅੰਦਰ ਸਾਡੇ ਵਿਚ ਨਿਵਾਸ ਕਰਦੀ ਜਾਂਦੀ ਤੇ ਸਹਿਜੇ ਸਹਿਜੇ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ। ਵਾਹਿਗੁਰੂ ਅਕਾਲ ਪੁਰਖ ਸਾਡੇ ਸਾਰਿਆਂ ਦੇ ਉੱਤੇ ਖੜੇ ਹੋ ਕੇ ਸਾਨੂੰ ਵੇਖੀ ਜਾ ਰਿਹਾ ਲਗਾਤਾਰ, ਤਾਂ ਜੈ ਭਾਵੈ ਜਿੱਥੇ ਉਹਨੂੰ ਚੰਗਾ ਲੱਗਦਾ ਆਪਣੀ ਦਾਤ ਟਿਕਾ ਦਿੰਦਾ ਨਾਮ ਦੀ। ਕਿਉਂ? ਉਹ ਸਾਰਾ ਟੈਸਟ ਕਰ ਲੈਂਦਾ ਵੀ ਨਾਮ ਦੀ ਦਾਤ ਵਾਲਾ ਭਾਂਡਾ ਇਹਦੇ ਵਿਚ ਅਜੇ ਬਣਿਆ, ਇਹਦੇ ਯੋਗ ਹੈ, ਅਜੇ ਇਹਦੀ ਲੋੜ ਹੈ ਉਹਨੂੰ ਕਿ ਜਾਂ ਅੰਦਰ ਇਹਦਾ ਤਿਆਰ ਨਹੀਂ ਹੈ। ਪਰ ਹਉਮੈ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੇ। ਜਿਹੜੀ ਗਿਣਤੀ ਮਿਣਤੀ ਹੈ ਨਾ, ਹਉਮੈ ਦੇ ਆਸਰੇ ਰੱਬ ਦੇ ਨਾਲ ਤੇ ਗੁਰੂ ਦੇ ਨਾਲ ਲੇਖਾ ਕਰਨਾ ਵੀ ਕਦੋਂ ਹੋਵੇਗਾ ਜੀ, ਕਿੰਨਾ ਕੀਤਿਆਂ ਹੋਵੇਗਾ ਜੀ, ਕਿਵੇਂ ਠੀਕ ਹੈ। ਇੱਛਾ ਹੋਣੀ ਬੜੀ ਜ਼ਰੂਰੀ ਬੰਦੇ ਦੇ ਵਿਚ, ਲਾਲਸਾ ਇੱਛਾ ਹੋਣੀ ਬਹੁਤ ਜ਼ਰੂਰੀ। ਪਰ ਕਈ ਵਾਰੀ ਕੀ ਹੁੰਦਾ, ਅਸੀਂ ਇਹ ਵੀ ਇਕ ਕੰਮ ਸਮਝ ਲੈਂਦੇ ਹਾਂ ਦੁਨੀਆਂ ਦਾ। ਕੰਮ ਦਾ ਮਤਲਬ ਵੀ ਅਸੀਂ ਇੰਨਾ ਯਾਦ ਕਰ ਲਾਂਗੇ ਤੇ ਇੰਨੇ ਘੰਟੇ ਲਾ ਦਿਆਂਗੇ ਤੇ ਫਿਰ ਤੇ ਸਾਡਾ ਦਾਅਵਾ ਹੋ ਗਿਆ। ਕਹਿੰਦੇ ਨਹੀਂ, ਹਉਮੈ ਦੇ ਦੁਆਰਾ ਕੀਤੀ ਹੋਈ ਗਿਣਤੀ ਪ੍ਰਵਾਨ ਨਹੀਂ ਹੈ, ਉਹਦੇ ਵਿਚ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਹਿਬ ਕਹਿੰਦੇ ਵੇਖ ਕੀ ਕਾਰ ਕਮਾਵਣੀ ਵੇਖ ਹੀ ਮਾਹੇ ਸਮਾਏ। ਹਉਮੈ ਦੇ ਆਸਰੇ ਕੀਤੇ ਹੋਏ ਕਰਮ ਜ਼ਹਿਰ ਦਾ ਰੂਪ ਧਾਰਨ ਕਰ ਜਾਂਦੇ, ਯਾਨੀ ਕਿ ਕੌੜੀ ਉਨ੍ਹਾਂ ਦਾ ਸਿੱਟਾ ਅਤੀ ਕੌੜਾ ਨਿਕਲਦਾ। ਇਸ ਤਰ੍ਹਾਂ ਕੰਮ ਕੀਤਿਆਂ ਹਉਮੈ ਦੇ ਆਸਰੇ ਵਿਖ ਦੀ ਕਾਰ ਹੈ ਜ਼ਹਿਰ ਦੀ, ਵਿਕਾਰਾਂ ਦੀ, ਤੇ ਉਹਦੇ ਵਿਚ ਹੀ ਸੁਰਤ ਜਿਹੜੀ ਹੈ ਸਮਾ ਜਾਂਦੀ ਹੈ। ਬਿਨ ਨਾਵੈ ਠੋਰ ਨ ਪਾਏ ਨੀ ਜਮਪੁਰ ਦੁਖ ਸਹਾਹੇ। ਮਹਾਰਾਜ ਕਹਿੰਦੇ ਨੇ ਕਿ ਨਾਮ ਤੋਂ ਬਿਨਾਂ ਕਿਸੇ ਵੀ ਮਨੁੱਖ ਨੂੰ ਟਿਕਾਣਾ ਨਹੀਂ ਮਿਲਦਾ। ਸਾਰੇ ਭਟਕਦੇ ਫਿਰਦੇ ਨੇ, ਹੁਣ ਤਾਂ ਸਰੀਰ ਹੈ, ਹੁਣ ਸਮਝ ਨਹੀਂ ਲੱਗਦੀ, ਹੁਣ ਸਾਡੇ ਕੋਲ ਆਸਰਾ ਹੈ, ਅਸੀਂ ਕਹਿੰਦੇ ਆਹ ਹੀ ਆਸਰਾ, ਪਰ ਸਾਨੂੰ ਇਹ ਪਤਾ ਨਹੀਂ ਵੀ ਟ੍ਰੇਨ ਜਾ ਰਹੀ ਹੈ, ਇਹਨੇ ਤਾਂ ਲਾਹ ਦੇਣਾ ਕਿਤੇ ਨਾ ਕਿਤੇ ਜਾ ਕੇ, ਜਿੱਥੇ ਸਾਡਾ ਸਟੇਸ਼ਨ ਆ ਗਿਆ ਟ੍ਰੇਨ ਨੇ ਉਥੇ ਉਤਾਰ ਦੇਣਾ, ਅੱਗੋਂ ਕਿਹੜਾ ਸਾਧਨ ਹੈ। ਸਰੀਰ ਤਾਂ ਇਕ ਟ੍ਰੇਨ ਦੀ ਤਰ੍ਹਾਂ, ਕਿਰਾਇਆ ਜਿੰਨਾ ਕੁ ਹੈ, ਟਿਕਟ ਜਿੱਥੋਂ ਤੱਕ ਲਈ ਹੈ, ਜਿੰਨੇ ਕੁ ਸਵਾਸ ਨੇ ਉਨ੍ਹਾਂ ਚਿਰ ਇਸ ਟ੍ਰੇਨ ਵਿਚ ਤੁਰੀ ਜਾਵਾਂਗੇ। ਜਦੋਂ ਸਵਾਸ ਕਿਰਾਇਆ ਖਤਮ ਹੋ ਗਿਆ, ਉਨ੍ਹਾਂ ਲਾਹ ਕੇ ਪਾਸੇ ਭਗਾਉਣਾ, ਫਿਰ ਨਾ ਕਿਤੇ ਘਰ ਨਾ ਬਾਹਰ ਨਾ ਕਿਰਾਇਆ। ਇਸ ਕਰਕੇ ਕਹਿੰਦੇ ਉਹ ਮਨੁੱਖ ਫਿਰ ਕਹਿੰਦੇ ਉਨ੍ਹਾਂ ਨੂੰ ਠੌਰ ਨਹੀਂ ਮਿਲਦਾ, ਟਿਕਾਣਾ ਨਹੀਂ ਮਿਲਦਾ। ਉਹ ਜਮਪੁਰ, ਜਮਪੁਰ ਜਮਾਂ ਦਾ ਇਕ ਪਿੰਡ ਹੈ ਜਿੱਥੇ ਜਮ ਰਹਿੰਦੇ ਨੇ, ਤੇ ਦੁੱਖ ਦੁੱਖ ਸਹਾਏ, ਉਥੇ ਫਿਰ ਦੁੱਖ ਸਹਿਣੇ ਪੈਂਦੇ ਹਨ। ਜੀਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ। ਪਰ ਜਿਨ੍ਹਾਂ ਗੁਰਮੁਖਾਂ ਨੇ ਇਥੇ ਰਹਿੰਦਿਆਂ ਹੀ ਇਹ ਪਿੰਡ ਯਾਨੀ ਕਿ ਸਰੀਰ ਤੇ ਜੀਉ ਇਹ ਮਨ ਆਪਣੇ ਗੁਰੂ ਨੂੰ ਸੌਂਪ ਦਿੱਤਾ ਹੈ ਤੇ ਉਸ ਗੁਰੂ ਦੀ ਬਖਸ਼ਿਸ਼ ਦਾ ਆਧਾਰ ਬਣਾ ਲਿਆ, ਗੁਰੂ ਦੇ ਉਪਦੇਸ਼ ਨੂੰ ਜੀਵਨ ਵਿਚ ਧਾਰਨ ਕਰ ਲਿਆ। ਸਾਹਿਬ ਕਹਿੰਦੇ ਗੁਰ ਪ੍ਰਸਾਦੀ ਬੂਜੀ ਹੈ। ਜੇ ਕੋਈ ਗੁਰੂ ਦਾ ਪ੍ਰਸਾਦ ਪ੍ਰਾਪਤ ਕਰ ਲੈ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਤਾਂ ਜੀਵਨ ਦੀ ਬੁਝਾਰਤ ਬੁਝੀ ਜਾਂਦੀ ਹੈ। ਤਾਂ ਪਾਏ ਮੋਖ ਦੁਆਰ। ਮੋਖ ਦਾ ਅਰਥ ਹੁੰਦਾ ਸਵਤੰਤਰਤਾ, ਜਿਹਦੇ ਵਿਚ ਕੋਈ ਬੰਧਨ ਨਹੀਂ ਰਹਿੰਦਾ। ਮੋਕਸ਼ ਦਾ ਦਰਵਾਜਾ ਜਿਹੜਾ ਸਰੀਰ ਹੀ ਹੈ, ਦੁਆਰ ਦਿਲੀ ਤੋਂ ਦੁਆਰ ਬਣਿਆ, ਦੁਆਰ ਤੋਂ ਦੇਹਰੀ ਬਣੀ ਏ, ਦੇਹਰੀ ਤੋਂ ਦੇਹ ਬਣੀ ਏ, ਦੇਹ ਦੇ ਅਰਥ ਨੇ ਸਰੀਰ। ਕਹਿੰਦੇ ਉਸ ਨੂੰ ਇਸ ਸਰੀਰ ਦੇ ਵਿਚੋਂ ਹੀ ਇਕ ਮੁਕਤੀ ਦਾ, ਇਕ ਸੁਖ ਦਾ, ਇਕ ਆਨੰਦ ਦਾ ਬਹੁਤ ਵੱਡਾ ਦਰਵਾਜ਼ਾ ਖੁੱਲ ਗਿਆ। ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾ ਵਾਰ। ਗੁਰੂ ਅਮਰਦਾਸ ਜੀ ਫਰਮਾ ਰਹੇ ਨੇ, ਹੇ ਭਾਈ ਇਸ ਕਰਕੇ ਤੈਨੂੰ ਵੀ ਯਤਨ ਕਰਨਾ ਚਾਹੀਦਾ ਹੈ, ਐਸੇ ਵਾਹਿਗੁਰੂ ਦੇ ਨਾਮ ਦੀ ਸਿਫਤ ਕਰਿਆ ਕਰ ਜਿਸ ਦੇ ਨਾਮ ਦੀ ਬਖਸ਼ਿਸ਼ ਦਾ ਕੋਈ ਅੰਤ ਤੇ ਹਿਸਾਬ ਨਹੀਂ ਲਾਇਆ ਜਾ ਸਕਦਾ। ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ, ਜਿਨਾ ਸੱਚ ਨਾਮ ਆਧਾਰ। ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਆਪਣੇ ਜੀਵਨ ਦਾ ਜਿਹੜਾ ਅਸਰ ਹੈ, ਯਾਨੀ ਕਿ ਜਿਵੇਂ ਅਸੀਂ ਮਾਇਆ ਦੇ ਆਸਰੇ ਤੇ ਜਿਉਂਦੇ ਹਾਂ, ਅਸੀਂ ਅਹੁਦਿਆਂ ਦੇ ਆਸਰੇ ਤੇ ਜਿਉਂਦੇ ਹਾਂ, ਸਾਡਾ ਆਧਾਰ ਖਾਣਾ ਪੀਣਾ, ਪਰ ਵਾਹਿਗੁਰੂ ਦੇ ਪਿਆਰਿਆਂ ਦਾ ਜਿਹੜਾ ਆਧਾਰ ਏ ਉਹਦੀ ਬੰਦਗੀ ਬਣ ਗਿਆ। ਉਨ੍ਹਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਸਦਾ ਹੀ ਸੁਖ ਆਨੰਦ ਰਹਿੰਦਾ, ਸਦਾ ਇਕ ਆਨੰਦ ਦੀ ਬਾਰਿਸ਼ ਉਨ੍ਹਾਂ ਦੇ ਅੰਤਿਸ਼ਕਰਨ ਵਿਚ ਵਰਦੀ ਰਹਿੰਦੀ ਏ। ਉਸ ਬਾਰਿਸ਼ ਵਿਚ ਉਹ ਇਸ਼ਨਾਨ ਕਰਦੇ ਰਹਿੰਦੇ ਨੇ। ਗੁਰ ਸਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ। ਗੁਰੂ ਕੇ ਸ਼ਬਦ ਦੇ ਰਾਹੀਂ ਐਸੇ ਸੱਚੇ ਨਾਮ ਦੀ ਧੁਨ ਪ੍ਰਾਪਤ ਹੋ ਗਈ, ਰਸ ਪ੍ਰਾਪਤ ਹੋ ਗਿਆ, ਜਿਹਦੇ ਨਾਲ ਸਾਰੇ ਹੀ ਦੁੱਖ ਨਿਵਾਰੇ ਗਏ, ਸਾਰੇ ਹੀ ਮਸਲੇ ਹੱਲ ਹੋ ਗਏ, ਕੋਈ ਰੁਕਾਵਟ ਨਹੀਂ। ਜ਼ਿੰਦਗੀ ਦੀਆਂ ਮੁਸ਼ਕਲਾਂ ਜਿਹੜੀਆਂ ਸਨ ਉਸ ਨਾਮ ਨੇ ਖਤਮ ਕਰ ਦਿੱਤੀਆਂ ਹਨ। ਸਦਾ ਸਦਾ ਸੱਚੇ ਗੁਣ ਗਾਵ ਹੈ। ਹੁਣ ਉਹ ਵਾਹਿਗੁਰੂ ਦੇ ਪਿਆਰੇ ਹਨ ਜਿਹੜੇ ਸਦਾ ਸਦਾ ਉਹਦੀ ਹੀ ਯਾਦ ਵਿਚ ਅੰਦਰ ਭਿੱਜੇ ਰਹਿੰਦੇ ਹਨ, ਅੰਦਰ ਰਸ ਵਿਚ ਗੁੱਟ ਰਹਿੰਦੇ ਹਨ, ਔਰ ਉਹਦੇ ਗੁਣ ਗਾਈ ਜਾਂਦੇ ਹਨ। ਸੱਚੈ ਨਾਹੀ ਪਿਆਰ, ਉਨ੍ਹਾਂ ਦਾ ਪਿਆਰ ਸੱਚੇ ਨਾਮ ਦੇ ਨਾਲ ਬਣ ਚੁੱਕਾ ਹੈ, ਨਾਮ ਦੇ ਵਿਚ ਟਿਕ ਚੁੱਕੇ ਹਨ। ਕਿਰਪਾ ਕਰਕੇ ਆਪਣੀ ਦਿੱਤੋਂ ਨ ਭਗਤੀ ਭੰਡਾਰ। ਵਾਹਿਗੁਰੂ ਨੇ ਗੁਰੂ ਦੇ ਰਾਹੀਂ ਕਿਰਪਾ ਕਰਕੇ ਐਸੇ ਗੁਰੂ ਕੇ ਪਿਆਰਿਆਂ ਨੂੰ ਆਪਣੇ ਦਰ ਤੋਂ ਭਗਤੀ ਦਾ ਭੰਡਾਰਾ ਦੇ ਦਿੱਤਾ ਹੈ, ਉਨ੍ਹਾਂ ਨੂੰ ਅਮੀਰ ਕਰ ਦਿੱਤਾ ਹੈ, ਉਨ੍ਹਾਂ ਨੂੰ ਸ਼ਾਹ ਬਣਾ ਦਿੱਤਾ ਹੈ। ਇਸ ਕਰਕੇ ਮਨ ਮੇ ਸਦਾ ਆਨੰਦ ਗੁਣ ਗਾਏ। ਹੇ ਮੇਰੇ ਮਨ, ਤੂੰ ਇਕ ਕੰਮ ਕਰਿਆ ਕਰ, ਜੇ ਤੂੰ ਵੀ ਉਹ ਆਨੰਦ ਲੈਣਾ ਹੈ ਤਾਂ ਸਦਾ ਆਨੰਦ ਗੁਣ ਗਾਏ, ਵਾਹਿਗੁਰੂ ਦੇ ਗੁਣ ਗਾਉਂਦਾ ਰਿਹਾ ਕਰ, ਅੰਦਰ ਅਭਿਆਸ ਕਰਿਆ ਕਰ। ਸੱਚੀ ਬਾਣੀ ਹਰ ਪਾਈ ਹੈ, ਜੇ ਤੂੰ ਇਸ ਬਾਣੀ ਨਾਲ ਜੁੜ ਜਾਏਗਾ, ਸੱਚੀ ਬਾਣੀ, ਧੁਰ ਕੀ ਬਾਣੀ, ਗੁਰੂ ਕੀ ਬਾਣੀ ਨਾਲ ਜੁੜੇਗਾ ਨਾ, ਤੇ ਇਹਦੇ ਤੈਨੂੰ ਵਾਹਿਗੁਰੂ ਦੀ ਪ੍ਰਾਪਤੀ ਉਹਦੇ ਨਾਲ ਸਾਂਝ ਬਣ ਜਾਏਗੀ। ਔਰ ਹਰ ਸਿਉਂ ਰਹਿ ਸਮਾਏ, ਉਨ੍ਹਾਂ ਦਾ ਮਨ ਸਦਾ ਹੀ, ਤੇ ਤੇਰਾ ਮਨ ਵੀ ਜੇ ਤੂੰ ਕਰਨਾ ਕਰਕੇ ਦੇਖ ਲੈ, ਸਦਾ ਹੀ ਤੂੰ ਉਸ ਰਸ ਦੇ ਸੋਮੇ ਨਾਲ ਜੁੜਿਆ ਰਹੇਗਾ, ਉਥੋਂ ਤੈਨੂੰ ਆਨੰਦ ਹੀ ਆਉਂਦਾ ਰਹੇਗਾ। ਸੱਚੀ ਭਗਤੀ ਮਨ ਲਾਲ ਥਿਆ, ਵਾਹਿਗੁਰੂ ਦੇ ਪਿਆਰਿਆਂ ਨੇ ਸੱਚੀ ਭਗਤੀ ਕੀਤੀ ਹੈ। ਸੱਚੀ ਭਗਤੀ ਦਾ ਮਤਲਬ ਹੈ ਜਿਹਦੇ ਵਿਚ ਹੋਰ ਕੋਈ ਸੰਸਾਰ ਦੀ ਲਾਲਸਾ ਨਹੀਂ ਰਹੀ, ਹੋਰ ਕੁਝ ਬਣਨ ਦੀ ਲਾਲਸਾ ਨਹੀਂ ਰਹੀ, ਕੇਵਲ ਉਹਦੇ ਨਾਲ ਪਿਆਰ ਕਰਨ ਦੀ ਲਾਲਸਾ। ਉਨ੍ਹਾਂ ਦਾ ਮਨ ਲਾਲ ਹੋ ਗਿਆ ਬਿਲਕੁਲ, ਯਾਨੀ ਕਿ ਖੁਸ਼ੀ ਵਿਚ, ਚਾਅ ਵਿਚ ਚਲਾ ਗਿਆ। ਰਤਾ ਸਹਿਜ ਸੁਭਾਏ, ਤੇ ਸਹਿਜ ਸੁਭਾਏ ਹੀ ਮਨ ਵਿਚ ਵਾਹਿਗੁਰੂ ਦਾ ਪਿਆਰ ਟਿਕਿਆ ਹੋਇਆ, ਲਗਾਤਾਰ ਪਿਆਰ ਇਸ ਤਰ੍ਹਾਂ ਅੰਦਰੋਂ ਉਨ੍ਹਾਂ ਦੇ ਜਿਵੇਂ ਝਰਨਾ ਚੱਲ ਰਿਹਾ ਹੈ। ਗੁਰ ਸ਼ਬਦੀ ਮਨ ਮੋਹਿਆ, ਉਸ ਗੁਰੂ ਕੇ ਸ਼ਬਦ ਦੀ ਕਮਾਈ ਵਿਚ ਇੰਨੀ ਸੁੰਦਰਤਾ ਹੈ ਕਿ ਜਿਨ੍ਹਾਂ ਨੇ ਉਹਨੂੰ ਵੇਖਿਆ ਉਨ੍ਹਾਂ ਦਾ ਮਨ ਮੋਹਿਆ ਗਿਆ। ਮਨ ਮੋਹਿਆ ਗਿਆ ਬਸ ਜਦੋਂ ਉਸ ਮਨ ਨੇ ਵੇਖਿਆ ਤੇ ਮਰ ਗਿਆ ਉਸ ਤੇ ਉਹਦੀ ਸੁੰਦਰਤਾ ਦੇ ਪਿੱਛੇ, ਉਹਦੇ ਪਿੱਛੇ ਭੌਰਾ ਬਣ ਕੇ ਲਪਟ ਗਿਆ। ਉਸ ਮਨ ਦਾ ਜੀ ਕੀਤਾ ਵੀ ਮੈਂ ਆਪਣੇ ਆਪ ਨੂੰ ਇਸ ਗੁਰੂ ਕੇ ਸ਼ਬਦ ਦੀ ਸੁੰਦਰਤਾ ਵਿਚ ਖਤਮ ਕਰ ਦਿਆਂ, ਤੇ ਉਹਦੇ ਬਾਰੇ ਤਾਂ ਹੀ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਕਹਿੰਦੇ ਕਹਿਣਾ ਕਛੂ ਨ ਜਾਏ। ਜਦੋਂ ਉਸ ਬਖਸ਼ਿਸ਼ ਦੇ ਵਿਚ ਮਨ ਮੋਹਿਆ ਜਾਂਦਾ ਹੈ, ਉਸ ਮੋਹੇ ਹੋਏ ਮਨ ਦੀ ਫਿਰ ਕੋਈ ਵਿਆਖਿਆ ਨਹੀਂ ਹੋ ਸਕਦੀ, ਕਿਹਾ ਨਹੀਂ ਜਾ ਸਕਦਾ ਵੀ ਉਹ ਕੈਸੀ ਅਵਸਥਾ ਵਿਚ ਚਲਾ ਗਿਆ ਹੈ। ਜੇ ਵਾਰਤੀ ਸਬਜ ਸਬਦ ਸੱਚ, ਇਹ ਰਸਨਾ ਜਿਹੜੀ ਕਦੀ ਖਾ ਖਾ ਕੇ ਰੱਜਦੀ ਨਹੀਂ ਸੀ, ਉਸ ਨਾਮ ਦੇ ਰਸ ਵਿਚ ਐਸੀ ਰੰਗੀ ਗਈ ਹੈ ਕਿ ਇਹਦਾ ਹੋਰ ਰਸ ਫਿੱਕੇ ਪੈ ਗਏ। ਅੰਮ੍ਰਿਤ ਪੀਵੈ ਰਸ ਗੁਣ ਗਾਏ, ਹੁਣ ਸਦਾ ਹੀ ਇਹ ਰਸਨਾ ਉਸ ਵਾਹਿਗੁਰੂ ਦੇ ਗੁਣ ਗਾ ਗਾ ਕੇ ਅੰਮ੍ਰਿਤ ਪੀ ਰਹੀ ਹੈ, ਉਹਦੇ ਰਸ ਦੇ ਵਿਚ ਭਿੱਜੀ ਹੋਈ ਹੈ। ਗੁਰਮੁਖ ਇਹੋ ਰੰਗ ਪਾਈ ਹੈ, ਪਰ ਹੇ ਭਾਈ ਇਹ ਰੰਗ, ਇਹ ਪਿਆਰ, ਇਹ ਬਖਸ਼ਿਸ਼ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਤੇ ਜੇ ਗੁਰਮੁਖ ਹੋਈਏ, ਯਾਨੀ ਕਿ ਗੁਰਮਤ ਦੇ ਉੱਤੇ ਤੁਰੀਏ, ਜਿਸ ਨੂੰ ਕਿਰਪਾ ਕਰੇ, ਜਿਹਦੇ ਉੱਤੇ ਕਿਰਪਾ ਕਰਦਾ, ਤੇ ਅੱਗੇ ਸ਼ਬਦ ਰਜਾਏ, ਰਜਾਏ ਦਾ ਅਰਥ ਹੈ ਰਜਾ ਵਿਚ ਤੁਰਨਾ, ਹੁਕਮ ਵਿਚ ਤੁਰਨਾ, ਗੁਰੂ ਦੀ ਮਰਜ਼ੀ ਅਨੁਸਾਰ ਜੀਵਨ ਜਿਹੜੇ ਜੀ ਰਹੇ ਨੇ। ਸੰਸਾਰਿਓ ਸੰਸਾਰ ਹੈ, ਕਹਿੰਦੇ ਨੇ ਸੰਸਾਰ ਕਿਵੇਂ ਦਾ ਬਣਾਇਆ ਵਾਹਿਗੁਰੂ ਨੇ, ਇਹਦੇ ਵਿਚ ਸੰਸਾ ਹੀ ਬਣਿਆ ਰਹਿੰਦਾ, ਡਰ ਵੀ ਕਿਤੇ ਆਹ ਨਾ ਖੁਸ ਜਾਏ, ਕਿਤੇ ਮਾਇਆ ਨਾ ਘਟ ਜਾਏ, ਇਹ ਸੰਸਿਆ ਵਿਚ ਦੁੱਖ ਹੈ। ਤੇ ਸਾਹਿਬ ਕਹਿੰਦੇ ਸੁਤਿਆਂ ਰਹਿਣ ਵਿਹਾਏ, ਜਿਹੜੇ ਸੰਸਾਰ ਵਿਚ ਫਸ ਗਏ ਨੇ, ਉਨ੍ਹਾਂ ਦੇ ਸੰਸਾਰ ਦੀ ਮਾਇਆ ਦੇ ਮੋਹ ਵਿਚ ਸੁੱਤੇ ਪਿਆਂ ਦਾ ਹੀ ਇੰਨੀ ਵਧੀਆ ਜ਼ਿੰਦਗੀ ਰਹਿਣ, ਰਾਤ ਜਿਹੜੀ ਗੁਜ਼ਰ ਗਈ, ਲੰਘ ਗਈ। ਇਕ ਆਪਣੇ ਭਾਣੇ ਕੱਢ ਲਿਆਂ, ਕੁਝ ਉਹ ਨੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਭਾਣੇ ਵਿਚ ਹੀ ਇਸ ਸੰਸਾਰ ਸਮੁੰਦਰ ਵਿਚੋਂ ਕੱਢ ਲਿਆ ਹੈ। ਆਪੇ ਲਇਓ ਨੂੰ ਮਿਲਾਏ, ਤੇ ਆਪ ਹੀ ਆਪਣੇ ਚਰਨਾਂ ਦੇ ਨਾਲ ਮਿਲਾ ਲਿਆ। ਆਪੇ ਹੀ ਆਪ ਮਨ ਵਸਿਆ, ਆਪ ਉਨ੍ਹਾਂ ਦੇ ਮਨ ਵਿਚ ਆ ਕੇ ਵਸ ਚੁੱਕਾ ਹੈ, ਸਦਾ ਆਨੰਦ ਦੇ ਰਿਹਾ ਹੈ। ਮਾਇਆ ਮੋਹ ਚੁਕਾਏ, ਤੇ ਉਨ੍ਹਾਂ ਦੀ ਜ਼ਿੰਦਗੀ ਵਿਚੋਂ ਇਸ ਮਾਇਆ ਦੀ ਖਿੱਚ ਵਾਹਿਗੁਰੂ ਨੇ ਚੁੱਕ ਦਿੱਤੀ ਹੈ, ਖਤਮ ਕਰ ਦਿੱਤੀ ਹੈ। ਆਪ ਵਡਾਈ ਦਿੱਤੀਆਂ, ਆਪ ਹੀ ਬਖਸ਼ਿਸ਼ ਕਰਕੇ ਐਸੇ ਗੁਰਮੁਖਾਂ ਨੂੰ ਗੁਰੂ ਨੇ ਆਪਣੀ ਉਸਤਤ ਬਾਣੀ ਦੀ ਵਡਿਆਈ, ਆਪਣੇ ਦੇਸ਼ ਵਿਚ ਜਾਣਾ, ਇੱਥੇ ਕੰਮ, ਇੱਥੇ ਮਾਇਆ ਉਥੋਂ ਲਈ ਇੱਥੇ ਕਮਾ ਸਕਣਾ, ਇਹ ਐਸਾ ਇਕ ਨਿਯਮ ਹੈ। ਭਾਵੇਂ ਇਹ ਸੰਸਾਰ ਝੂਠਾ ਹੈ, ਭਾਵੇਂ ਮਾਇਆ ਦਾ ਹੈ, ਪਰ ਇਹ ਕਮਾਲ ਦੀ ਗੱਲ ਹੈ ਕਿ ਉਸ ਵਾਹਿਗੁਰੂ ਦੇ ਦਰ ਤੇ ਜਦੋਂ ਮਨੁੱਖ ਨੇ ਜਾਣਾ, ਕਮਾਈ ਇੱਥੋਂ ਦੀ ਕੰਮ ਆਉਣੀ, ਉਥੇ ਕਮਾਈ ਨਹੀਂ ਕਰ ਸਕਦਾ, ਕਿਉਂਕਿ ਉਥੇ ਸਰੀਰ ਹੀ ਹੈ ਨੀ, ਸਾਧਨ ਕੋਈ ਨੀ ਉਸ ਥਾਂ ਤੇ, ਉਥੇ ਉਸ ਥਾਂ ਤੇ ਫਿਰ ਨਹੀਂ ਨਾਮ ਜਪ ਸਕਦਾ ਜਿਸ ਦਿਨ ਸਰੀਰ ਛੁੱਟ ਗਿਆ। ਫਿਰ ਤਾਂ ਕਹਿੰਦਾ ਵੀ ਦੋ ਚਾਰ ਦਿਨ ਹੋਰ ਮਿਲ ਜਾਣ, ਬਾਣੀ ਵਿਚ ਸ਼ਬਦ ਵੀ ਆਉਂਦੇ ਨੇ, ਕਬੀਰ ਜੀ ਦਾ ਸ਼ਬਦ ਵੀ ਕਹਿੰਦੇ, ਜਦੋਂ ਬੰਦਾ ਮਰਨ ਲੱਗਾ ਤੇ ਅਮੀਰ ਬੜਾ ਸੀ ਤੇ ਜਮਾਂ ਨੂੰ ਕਹਿੰਦਾ ਵੀ ਮਾਇਆ ਲੈ ਲਓ ਤੇ ਦੋ ਚਾਰ ਦਿਨ ਜੇ ਤੁਸੀਂ ਮੈਨੂੰ ਦੇ ਦਿਓ ਤੇ ਮੈਂ ਵੀ ਜਾ ਕੇ ਨੱਕ ਰਗੜ ਲਾਂ ਰੱਬ ਦੇ ਅੱਗੇ। ਕਹਿੰਦੇ ਨਹੀਂ ਸੇਠ ਜੀ, ਇਹ ਮਾਇਆ ਦੀ ਰਿਸ਼ਵਤ ਇੱਥੇ ਚੱਲ ਸਕਦੀ, ਇਹ ਸਾਡੇ ਕੋਲ ਨਹੀਂ ਚੱਲਦੀ, ਇਸ ਕਰਕੇ ਹੁਣ ਤੁਹਾਡਾ ਟਾਈਮ ਖਤਮ ਹੋ ਚੁੱਕਾ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਕਿ ਉਨ੍ਹਾਂ ਨੂੰ ਜਗਾ ਦਿੱਤਾ ਹੈ ਵਾਹਿਗੁਰੂ ਨੇ। ਸਭਨਾ ਕਾ ਦਾਤਾ ਏਕ ਹੈ, ਭੁੱਲਿਆਂ ਲੈ ਸਮਝਾਏ। ਸਾਹਿਬ ਕਹਿਣ ਲੱਗੇ ਸਾਰੇ ਜੀਵਾਂ ਦਾ ਇਕੋ ਹੀ ਦਾਤਾ ਹੈ, ਤੇ ਜਦੋਂ ਕਿਰਪਾ ਕਰਦਾ ਭੁੱਲਿਆਂ ਭਟਕਿਆਂ ਨੂੰ ਸਮਝਾ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਇਕ ਆਪੇ ਆਪ ਖੁਆਇਆਂ, ਦੂਜੇ ਛੱਡਿਆਂ ਲਾਏ। ਬੜਾ ਬੇਅੰਤ ਵਾਹਿਗੁਰੂ ਖੇਡ ਖੇਡ ਰਿਹਾ ਹੈ। ਕਈਆਂ ਨੂੰ ਕਹਿੰਦੇ ਦੂਜੇ ਪਾਸੇ ਤੋਰ ਦਿੱਤਾ ਵੀ ਉਧਰ ਭਟਕਦੇ ਰਹੋ, ਟੱਕਰਾਂ ਮਾਰਦੇ ਰਹੋ, ਰੋਜ਼ ਇਕ ਦੂਜੇ ਦੇ ਮੱਥੇ ਮਾਰਦੇ ਰਹੋ, ਨਾ ਕੁਝ ਲੱਭੇ, ਇਕ ਦੂਜੇ ਤੋਂ ਖੋਈ ਜਾਓ, ਭਟਕੀ ਜਾਓ। ਇਸ ਤਰ੍ਹਾਂ ਕੁਝ ਉਧਰ ਲਾਏ ਹੋਏ ਨੇ, ਉਸ ਪਾਸੇ ਜੋੜੇ ਨੇ। ਗੁਰਮਤੀ ਹਰ ਪਾਇਐ, ਜੋਤੀ ਜੋਤ ਮਿਲਾਏ। ਪਰ ਇਹ ਗੁਰੂ ਦੀ ਮਤ ਦੁਆਰਾ ਹੀ ਪ੍ਰਾਪਤੀ ਹੋ ਸਕਦੀ ਹੈ। ਔਰ ਜੋਤੀ ਜੋਤ ਦਾ ਮਤਲਬ ਹੈ ਸਾਡੇ ਅੰਦਰਲੀ ਜਿਹੜੀ ਸਾਡਾ ਆਪਣਾ ਆਪ ਜਦੋਂ ਸ਼ੁੱਧ ਹੋ ਜਾਏਗਾ ਤੇ ਉਸ ਵੱਡੇ ਆਪੇ ਨਾਲ, ਵੱਡੇ ਸ਼ੁੱਧਤਾ ਦੇ ਨਾਲ ਜੀਵਨ ਜੁੜ ਜਾਏਗਾ। ਅੰਨ ਦਿਨ ਨਾਮੇ ਰਤਿਆਂ, ਜੇ ਕੋਈ ਮਨੁੱਖ ਦਿਨ ਰਾਤ ਨਾਮ ਦੇ ਵਿਚ ਰੰਗਿਆ ਰਹੇ, ਦਿਨ ਰਾਤ ਅਭਿਆਸ ਕਰੇ, ਨਾਨਕ ਨਾਮ ਸਮਾਏ, ਫਿਰ ਉਹਦਾ ਮਨ ਨਾਮ ਦੇ ਵਿਚ ਉਹਦਾ ਰੂਪ ਹੀ ਹੋ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਇੱਥੇ ਵਾਹਿਗੁਰੂ ਵਰਗੇ ਬਣ ਗਏ, ਉਹਦੇ ਵਿਚ ਸਮਾ ਗਏ। ਸ੍ਰੀ ਰਾਗ ਮਹੱਲਾ ਤੀਜਾ, गुणवंती सच पाया तृष्णा तज विकार। इस जीवन विच दो चीजां वसदियां ने, एक अवगुण एक गुण। अवगुण उन्हां नूं कहिंदे ने जिहड़ियां बिरतियां सानू संसार वल खिचदियां ने, गुण उन्हां नूं कहिंदे ने जिहड़ियां बिरतियां सानू वाहिगुरु दे नाम वल खिचदियां ने। जिन्हां दियां बिरतियां शुद्ध हो गईयां उन्हां विच गुण पैदा हो गया, उन्हां नूं गुणवंती कहा है। गुणवंती उह जीवन उह जीव इस्त्री जिहदे विच वाहिगुरु दी खिच है, सच नाल प्यार है, उन्हां ने सच पाया है। ते तृष्णा ते तज विकार, लोभ ते विकारां नूं छड़ दिता है। गुर सबदी मन रंगिया रसना प्रेम प्यार। उन्हां ने अपने मन नूं गुरु के शब्द का रंग चढ़ा लिया है, गुरु के शब्द का प्रेम अंदर पैदा हो गया, ते उन्हां दी रसना बड़े प्रेम दे विच वाहिगुरु दे प्यार विच रंगी हुई है। बिन सत गुर किने न पायो, उन्हां नूं एक गल दी सोझी हो जांदी, समझ आ जांदी। उह वेख लैंदे वी पूरे सतगुरु नाल प्यार करन तों बिना, गुरु ग्रंथ साहिब पातशाह जी दे नाल प्यार करन तों बिना कहिंदे किसे नूं वी ਇਹ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਰ ਵੇਖੋ ਮਨ ਵਿਚਾਰ, ਕਹਿੰਦੇ ਭਾਵੇਂ ਤੁਸੀਂ ਚਰਚਾ ਕਰਕੇ ਵੀ ਵੇਖ ਲੋ, ਵਿਚਾਰ ਕਰਕੇ ਵੀ ਵੇਖ ਲੋ। ਮਨ ਮੁਖ ਮਹਿਲ ਨ ਉਤਰੈ ਜਿਚਰ ਗੁਰ ਸ਼ਬਦ ਨ ਕਰੇ ਪਿਆਰ। ਜਿੰਨਾ ਚਿਰ ਕੋਈ ਗੁਰੂ ਕੇ ਸ਼ਬਦ ਨੂੰ ਗੁਰੂ ਕੀ ਬਾਣੀ ਨੂੰ ਪਿਆਰ ਨਹੀਂ ਕਰਦਾ, ਅੰਦਰੋਂ ਸਨੇਹ ਨਹੀਂ ਕਰਦਾ, ਉਹਦੇ ਮਨ ਦੀ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਉਤਰ ਸਕਦੀ। ਮਨ ਮੇਰੇ ਸਤਿਗੁਰ ਕੈ ਪਾਣੇ ਚੱਲ। ਇਸ ਕਰਕੇ ਹੇ ਮੇਰੇ ਅਮੋੜ ਮਨ, ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਣੇ ਵਿਚ ਰਿਹਾ ਕਰ, ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਵਿਚ ਚੱਲਿਆ ਕਰ। ਤੇ ਮਨ ਅੱਗੋਂ ਕਹਿੰਦਾ ਜੀ ਇਹਦੇ ਵਿਚੋਂ ਕੀ ਮਿਲਣਾ ਜੀ ਜੇ ਭਾਣੇ ਵਿਚ ਚੱਲਾਂਗਾ। ਕਹਿੰਦੇ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹਿ ਮਹੱਲ। ਇਹ ਨਾਮ ਦੇ ਨਾਲ ਜੁੜਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਵਿਚ ਚੱਲਿਆ, ਤੈਨੂੰ ਆਪਣਾ ਘਰ ਮਿਲ ਜਾਏਗਾ, ਤੂੰ ਭਟਕੇਗਾ ਨਹੀਂ, ਆਨੰਦ ਵਿਚ ਗੁੱਟ ਹੋ ਕੇ ਟਿਕ ਜਾਏਗਾ ਆਪਣੇ ਸੈਂਟਰ ਦੇ ਉੱਤੇ। ਤੇ ਉਥੇ ਅੰਮ੍ਰਿਤ ਦੀ ਇਕ ਬੜੀ ਵੱਡੀ ਨਦੀ ਵਹਿ ਰਹੀ, ਉਥੋਂ ਪੀ ਵੀ ਜਾਏਗਾ। ਉਹ ਅੰਮ੍ਰਿਤ ਐਸਾ ਜਿਹਦੇ ਤੋਂ ਮਨ ਵੀ ਨਹੀਂ ਅੱਕਦਾ ਨਾ ਥੱਕਦਾ ਹੈ, ਉਹ ਪੀਵੇਗਾ। ਔਰ ਤੂੰ ਮਹੱਲ ਦਾ ਅਰਥ ਏ ਉਸ ਵੱਡੇ ਮਹਿਲ ਵਾਹਿਗੁਰੂ ਦੇ ਘਰ ਦਾ ਸੁਖ ਪ੍ਰਾਪਤ ਕਰ ਲੇਗਾ। ਰਹਾਉ ਆਉ ਗੁਣਵੰਤੀ ਗੁਣ ਕੋ ਨਹੀਂ ਬਹਿਣ ਨ ਮਿਲੈ ਹਦੂਰ। ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਵਿਚ ਸੰਸਾਰਕ ਬਿਰਤੀਆਂ ਦੀ ਪਰਮਾਰ ਹੈ ਉਹ ਔਗੁਣਵੰਤੇ ਜੀਵ ਹਨ, ਯਾਨੀ ਕਿ ਸੰਸਾਰ ਦੀਆਂ ਤਰੰਗਾਂ ਬਹੁਤੀਆਂ ਨੇ ਤੇ ਵਾਹਿਗੁਰੂ ਦੇ ਪਿਆਰ ਦਾ ਗੁਣ ਕੋਈ ਨਹੀਂ ਹੈ, ਉਹ ਬਹਿ ਨਹੀਂ ਸਕਦੇ ਵਾਹਿਗੁਰੂ ਦੇ ਗੁਰੂ ਦੇ ਕੋਲ। ਬਹਿ ਵੀ ਜਾਣ ਮਨ ਨਹੀਂ ਲੱਗਦਾ ਅੰਦਰੋਂ, ਟਿਕਦਾ ਨਹੀਂ, ਕਿਉਂਕਿ ਉਹ ਜਿਹੜਾ ਲਗਾ ਨਹੀਂ ਬਣਦਾ, ਇਕੋ ਜਿਹਾ ਵੱਖਰੀ ਚੀਜ਼ ਹੈ ਨਾ, ਅੱਗ ਤੇ ਪਾਣੀ ਨੂੰ ਨੇੜੇ ਕਰੋ ਧੂੰਆਂ ਨਿਕਲੇਗਾ। ਇਸ ਤਰ੍ਹਾਂ ਮਨ ਦੇ ਵਿਚ ਜੇ ਅੱਗ ਬਲ ਰਹੀ ਬਹੁਤੀ ਤਾਂ ਉਹ ਥੋੜਾ ਜਿਹਾ ਧੂੰਆਂ ਨਿਕਲਦਾ ਉਹਦੇ ਮਨ ਵਿਚ, ਉਹਨੂੰ ਪ੍ਰਵਾਨ ਨਹੀਂ। ਪਰ ਹੌਲੀ ਹੌਲੀ ਜੇ ਯਤਨ ਕਰੇ ਤਾਂ ਸਹਿਜੇ ਸਹਿਜੇ ਗੁਰੂ ਕਾ ਸ਼ਬਦ ਕਦੀ ਅੱਗ ਬੁਝਾ ਵੀ ਸਕਦਾ ਹੈ। ਇਸ ਕਰਕੇ ਕੋਲ ਬਹਿਣਾ ਔਖਾ ਉਨ੍ਹਾਂ ਦਾ। ਮਨ ਮੁਖ ਸ਼ਬਦ ਨ ਜਾਣਈ ਅਵਗਣ ਸੋ ਪ੍ਰਭ ਦੂਰ। ਮਨ ਮੁਖ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ, ਉਹ ਗੁਰੂ ਕੇ ਸ਼ਬਦ ਨੂੰ ਸਮਝਦਾ ਨਹੀਂ, ਜਾਣਦਾ ਨਹੀਂ ਕਿ ਇਹਦੇ ਵਿਚ ਕਿਹੜੀਆਂ ਕਿਹੜੀਆਂ ਬਰਕਤਾਂ ਨੇ। ਤੇ ਸਦਾ ਅਵਗਣਾਂ ਵਿਚ ਰਹਿਣ ਕਰਕੇ ਉਹ ਵਾਹਿਗੁਰੂ ਨੂੰ ਨੇੜੇ ਨਹੀਂ ਲੱਗਦਾ, ਸੋ ਪ੍ਰਭ ਦੂਰ ਦਿਸਦਾ ਹੈ। ਜਿੰਨੀ ਸੱਚ ਪਛਾਣਿਆ, ਜਿਨ੍ਹਾਂ ਨੇ ਇਸ ਸਾਰੇ ਮਟੀਰੀਅਲ ਦੇ ਵਿਚੋਂ ਰਹਿਣ ਵਾਲੀ ਚੀਜ਼ ਨੂੰ ਪਹਿਚਾਣ ਲਿਆ, ਜੋ ਮਰਦੀ ਨਹੀਂ ਕਦੀ, ਜੋ ਚੱਲਦੀ ਨਹੀਂ, ਜੋ ਚਲਾ ਰਹੀ ਏ ਸਾਰਿਆਂ ਸਰੀਰਾਂ ਦੇ ਵਿਚ, ਸਰੀਰਾਂ ਨੂੰ ਚਲਾ ਰਹੀ ਪਰ ਆਪ ਨਹੀਂ ਚੱਲਦੀ, ਉਹਨੂੰ ਪਹਿਚਾਣ ਲਿਆ ਹੈ ਗੁਰਮੁਖਾਂ ਨੇ। ਤੇ ਸੱਚ ਰਤੇ ਭਰਪੂਰ ਉਹ ਵਾਹਿਗੁਰੂ ਦੇ ਪਿਆਰ ਦੇ ਵਿਚ ਸੱਚ ਵਿਚ ਰੰਗੇ ਹੋਏ ਨੇ। ਤੇ ਇਸ ਤਰ੍ਹਾਂ ਨੇ ਜਿਵੇਂ ਭਰੇ ਹੋਏ, ਭਰੇ ਦਾ ਮਤਲਬ ਹੁੰਦਾ ਭਰ ਦਾ ਅਰਥ ਹੁੰਦਾ ਭਰਿਆ ਹੋਇਆ, ਤੇ ਪੂਰ ਦਾ ਅਰਥ ਪੂਰੀ ਤਰ੍ਹਾਂ, ਇਹਦਾ ਮਤਲਬ ਇਹ ਹੋਇਆ ਕਿ ਹੁਣ ਉਨ੍ਹਾਂ ਨੂੰ ਇਹ ਨਹੀਂ ਲੱਗਦਾ ਵੀ ਮੇਰੇ ਕੋਲ ਕੁਝ ਘੱਟ ਰਹਿ ਗਿਆ ਜਾਂ ਮੇਰਾ ਕੋਈ ਕੰਮ ਕਰਨ ਵਾਲਾ। ਨਿਸ਼ਚਿੰਤ ਜਿਵੇਂ ਆਪਾਂ ਕੰਮ ਨਿਬੇੜ ਕੇ ਇੱਕ ਦਿਨ ਦੇ ਪੂਰੇ ਕੰਮ ਨਿਬੜ ਜਾਣ ਤੇ ਬੰਦਾ ਥੋੜਾ ਜਿਹਾ ਫਰੈਸ਼ ਜਿਹਾ ਹੁੰਦਾ ਵੀ ਸਾਰਾ ਕੁਝ ਹੋ ਗਿਆ ਨਿਬੜ ਗਿਆ। ਇਸ ਤਰ੍ਹਾਂ ਉਹ ਭਰ ਪੂਰੇ ਨੇ, ਚੰਗੀ ਤਰ੍ਹਾਂ ਤ੍ਰਿਪਤ ਹੋ ਚੁੱਕੇ ਨੇ। ਗੁਰ ਸ਼ਬਦੀ ਮਨ ਵੇਦਿਆ, ਵੇਦਿਆ ਦਾ ਅਰਥ ਵਿੰਨਿਆ ਗਿਆ, ਗੁਰੂ ਕਾ ਸ਼ਬਦ ਦਾ ਤੀਰ ਅੰਦਰ ਵਿੰਨਿਆ ਗਿਆ, ਯਾਨੀ ਕਿ ਉਹਦੇ ਨਾਲ ਪਿਆਰ ਬਣ ਗਿਆ, ਖਿੱਚ ਬਣ ਗਈ। ਪ੍ਰਭ ਮਿਲਿਆ ਆਪ ਹਦੂਰ, ਉਹ ਵਾਹਿਗੁਰੂ ਜਿਹੜਾ ਦੂਰ ਲੱਗਦਾ ਸੀ ਹਜ਼ੂਰੀ ਵਿਚ, ਬਿਲਕੁਲ ਨੇੜੇ ਦਿਸ ਰਿਹਾ ਹੈ, ਕੋਲ ਦਿਸ ਰਿਹਾ। ਆਪੇ ਰੰਗਣ ਰੰਗਿਓਨ, ਸ਼ਬਦੇ ਲੈ ਆਉਣ ਮਿਲਾਏ। ਆਪ ਹੀ ਵਾਹਿਗੁਰੂ ਨੇ ਕਿਰਪਾ ਕਰਕੇ ਐਸੇ ਗੁਰਮੁਖਾਂ ਨੂੰ ਆਪਣੇ ਨਾਮ ਦੇ ਪਿਆਰ ਵਿਚ ਤੇ ਰੰਗ ਵਿਚ ਰੰਗ ਦਿੱਤਾ ਹੈ, ਔਰ ਸ਼ਬਦ ਦੀ ਕਮਾਈ ਦੁਆਰਾ ਉਨ੍ਹਾਂ ਦਾ ਆਪਣੇ ਵਿਚ ਮਿਲਾਪ ਕਰਾ ਦਿੱਤਾ ਹੈ, ਆਪਣੇ ਵਿਚ ਜੋੜ ਲਿਆ ਹੈ। ਸੱਚਾ ਰੰਗ ਨਾ ਉਤਰੈ, ਜੋ ਸੱਚ ਰਤੇ ਲਿਬਲਾਏ। ਇਹ ਜਿਹੜਾ ਰੰਗ ਹੈ ਨਾ, ਇਹ ਸੱਚਾ ਹੈ, ਯਾਨੀ ਕਿ ਕਦੀ ਘਟਦਾ ਨਹੀਂ, ਕਦੀ ਇਹਦੇ ਤੋਂ ਬੰਦਾ ਅੱਕਦਾ ਨਹੀਂ, ਕਦੀ ਇਹ ਦੁੱਖ ਨਹੀਂ ਦਿੰਦਾ, ਇਸ ਤਰ੍ਹਾਂ ਨਾ ਉਤਰਦਾ ਹੈ। ਤੇ ਉਹ ਸੱਚੇ ਵਿਚ ਰੰਗੇ ਗਏ ਹਨ, ਔਰ ਲਿਵ ਲੱਗ ਚੁੱਕੀ ਉਹਦੇ ਪਿਆਰ ਦੇ ਵਿਚ। ਚਾਰੇ ਕੁੰਡਾਂ ਭਾਵ ਥਕੇ, ਮਨ ਮੁਖ ਬੂਝ ਨਾ। ਪਰ ਜਿਹੜੇ ਸਿਰਫ ਮਨ ਦੇ ਕਹਿ ਤੇ ਤੁਰਨ ਵਾਲੇ ਮਨੁੱਖ ਨੇ, ਉਹ ਪਤਾ ਨਹੀਂ ਕਿੰਨੇ ਥਾਵਾਂ ਤੇ ਭਾਉ ਭਾਉ ਕੇ ਥੱਕ ਚੁੱਕੇ ਨੇ, ਉਨ੍ਹਾਂ ਨੂੰ ਕਦੀ ਆਨੰਦ ਦੀ ਪ੍ਰਾਪਤੀ ਟਿਕਾ ਨਹੀਂ ਆਉਂਦਾ। ਮਨਮੁਖ ਜੀਵਨ ਦੇ ਸਚਾਈ ਨੂੰ ਬੁੱਝ ਨਹੀਂ ਰਹੇ, ਭਾਵ ਉਹ ਸਹੀ ਥਾਂ ਵੱਲ ਨਹੀਂ ਤੁਰ ਰਹੇ ਹਨ। ਜਿਸ ਸਤਿਗੁਰ ਮਿਲੇ ਸੋ ਮਿਲੇ, ਪਰ ਜਿਹਨੂੰ ਪੂਰੇ ਭਾਗਾਂ ਨਾਲ ਸਤਿਗੁਰੂ ਮਿਲ ਪੈਣ ਤੇ ਗੁਰਮੁਖਾਂ ਦੀ ਸੰਗਤ ਮਿਲ ਜਾਏ। ਸੱਚਾ ਸ਼ਬਦ ਸਮਾਏ, ਉਹ ਵਾਹਿਗੁਰੂ ਦੇ ਸੱਚੇ ਸ਼ਬਦ ਦੇ ਵਿਚ, ਨਾਮ ਵਿਚ, ਉਹਦੇ ਸੁਭਾਅ ਵਿਚ ਸਮਾ ਗਏ ਹਨ। ਮਿੱਤਰ ਕਣੇਰੇ ਕਰ ਥਕੀ, ਮੇਰਾ ਦੁੱਖ ਘਟੈ ਕੋਇ। ਗੁਰੂ ਅਮਰਦਾਸ ਜੀ ਕਹਿੰਦੇ ਫਰਮਾ ਰਹੇ ਨੇ ਕਿ ਐਸੇ ਬੜੇ ਮਿੱਤਰ ਕੀਤੇ ਹਨ, ਸੰਸਾਰ ਦੇ ਬਹੁਤ ਮਿੱਤਰ ਬਣਾਏ ਨੇ, ਥੱਕ ਚੁੱਕੇ ਮਿੱਤਰ ਬਣਾ ਬਣਾ ਕੇ, ਕਿੰਨਿਆਂ ਕੁ ਨਾਲ ਦੋਸਤੀ ਪਾਈ, ਪਰ ਕਿਸੇ ਨੇ ਮੈਨੂੰ ਅੰਦਰੋਂ ਆਨੰਦ ਨਹੀਂ ਦਿੱਤਾ, ਮੇਰਾ ਦੁੱਖ ਕਿਸੇ ਨੇ ਕੱਟਿਆ ਨਹੀਂ। ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਏ। ਉਸ ਪਿਆਰੇ ਨੂੰ, ਪ੍ਰੀਤਮ ਨੂੰ ਮਿਲ ਕੇ ਦੁੱਖ ਕੱਟਿਆ ਗਿਆ ਹੈ। ਕਹਿੰਦੇ ਗੁਰੂ ਕੇ ਸ਼ਬਦ ਨੇ ਮਿਲਾਵਾ ਕਰ ਦਿੱਤਾ ਹੈ, ਮਿਲਾਪ ਬਖਸ਼ਿਸ਼ ਕਰ ਦਿੱਤਾ। ਸੱਚ ਖੱਟਣਾ ਸੱਚ ਰਾਸ ਹੈ, ਹੁਣ ਹੋਰ ਕੋਈ ਵਪਾਰ ਨਹੀਂ ਰਿਹਾ, ਦਿਨ ਰਾਤ ਸੱਚੇ ਨਾਮ ਦੀ ਖੱਟੀ ਖੱਟਣੀ, ਉਹ ਰਾਸ਼ੀ ਇਕੱਠੀ ਕਰਨੀ, ਤੇ ਸੱਚੇ ਸੱਚੀ ਸੋਏ ਤੇ ਜੀਵਨ ਦੀ ਸੋਏ ਖਬਰ, ਯਾਨੀ ਕਿ ਪ੍ਰਭਾਵ, ਰਹਿਣ ਸਹਿਣ, ਉਹ ਵੀ ਸੱਚ ਨਾਲ ਪਰਿਪੂਰਨ ਹੋ ਗਿਆ। ਸੱਚ ਮਿਲੇ ਸੇ ਨਾ ਵਿਛੜੈ ਹੈ, ਉਹਦੇ ਨਾਮ ਵਿਚ ਇਕ ਦਾਤ ਐਸੀ ਹੈ। ਬਾਕੀ ਦੇ ਜਿੰਨੇ ਮਿਲਾਪ ਨੇ ਉਹ ਵਿਛੋੜਿਆਂ ਵਿਚ ਬਦਲ ਜਾਂਦੇ ਨੇ, ਪਰ ਉਹ ਇਕੋ ਇਕ ਮਿਲਾਪ ਐਸਾ ਹੈ ਜਿਹਦਾ ਕਦੀ ਵਿਛੋੜਾ ਹੁੰਦਾ ਨਹੀਂ, ਨਾ ਉਹਦਾ ਦੁੱਖ ਹੁੰਦਾ। ਇਸ ਕਰਕੇ ਨਾਨਕ ਗੁਰਮੁਖ ਹੋਏ, ਪਰ ਇਹ ਵਿਛੋੜਾ ਗੁਰੂ ਦੀ ਕਿਰਪਾ ਨਾਲ ਤੇ ਗੁਰਮੁਖ ਬਣਿਆ ਮਿਲਦਾ। ਸ੍ਰੀ ਰਾਗ ਮਹੱਲਾ ਤੀਜਾ, ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ। ਗੁਰੂ ਅਮਰਦਾਸ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਿਸ ਮਨੁੱਖ ਤੇ ਉਹਨੇ ਕਿਰਪਾ ਕਰਨੀ ਹੋਵੇ, ਉਹਦਾ ਕਾਰਨ ਬਣਾ ਦਿੰਦਾ ਆਪਣੇ ਆਪ। ਕਾਰਨ ਦਾ ਮਤਲਬ ਹੁੰਦਾ ਕੋਈ ਸਾਧਨ ਬਣ ਜਾਣਾ, ਤੇ ਸ੍ਰਿਸ਼ਟ ਦੇਖੈ, ਸਾਰੀ ਸ੍ਰਿਸ਼ਟੀ ਨੂੰ ਵੇਖ ਰਿਹਾ ਉਪਾ ਕੇ ਪੈਦਾ ਕਰਕੇ। ਸਭ ਏਕੋ ਇਕ ਵਰਤ ਦਾ, ਅਲੱਖ ਨਾ ਲਿਖਿਆ ਜਾਏ। ਕਹਿੰਦੇ ਹੈਰਾਨੀ ਦੀ ਗੱਲ ਏ, ਆ ਦਿਸਦੇ ਸਰੀਰਾਂ ਵਿਚ ਇਕ ਵਰਤ ਰਿਹਾ, ਇਨ੍ਹਾਂ ਦੀ ਬੈਕ ਸਾਈਡ ਤੇ ਹੱਥ ਦਸ ਦਿਸਦਾ, ਪਰ ਹੱਥ ਨੂੰ ਚਲਾਉਣ ਵਾਲੀ ਸ਼ਕਤੀ ਨਜ਼ਰ ਨਹੀਂ ਆਉਂਦੀ, ਕਿਹੜੀ ਚੀਜ਼ ਚਲਾ ਰਹੇ। ਇਹਦੇ ਪਿੱਛੇ ਉਹ ਕੰਮ ਕਰ ਰਿਹਾ ਪਰਦੇ ਦੇ ਪਿੱਛੇ, ਸਰੀਰਾਂ ਦੇ ਪਰਦੇ ਦੇ ਪਿੱਛੇ ਵਾਹਿਗੁਰੂ ਵਿਚਰ ਰਿਹਾ, ਖੇਡਾਂ ਖੇਡ ਰਿਹਾ ਸੰਸਾਰ ਦੇ ਵਿਚ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਿਸਦਾ ਕਿਉਂ ਨਹੀਂ, ਕਹਿੰਦੇ ਇਕੋ ਹੀ ਵਰਤ ਰਿਹਾ ਸਾਰਿਆਂ ਦੇ। ਕਹਿੰਦੇ ਉਹ ਅਲੱਖ ਹੈ, ਅਲੱਖ ਦਾ ਮਤਲਬ ਹੈ ਇਸ ਅੱਖ ਨਾਲ ਉਹਨੂੰ ਵੇਖ ਨਹੀਂ ਸਕੀਦਾ, ਵੇਖਿਆ ਨਹੀਂ ਜਾ ਸਕਦੇ, ਨਾ ਲਿਖਿਆ ਜਾਏ, ਦੇਖਿਆ ਨਹੀਂ ਜਾ ਸਕਦਾ। ਆਪੇ ਪ੍ਰਭੂ ਦਇਆਲ ਹੈ, ਆਪੇ ਦੇ ਬੁਝਾਏ। ਜਦੋਂ ਕਿਸੇ ਤੇ ਦਇਆਲ ਹੋ ਜਾਏ ਨਾ, ਕਿਰਪਾ ਕਰੇ, ਇਹ ਉਹਦੀ ਮੌਜ ਹੈ। ਉਹਨੂੰ ਫਿਰ ਨਾਮ ਨਾਲ ਜੋੜ ਕੇ ਵਿਖਾ ਦਿੰਦਾ, ਦਇਆ ਕਰਕੇ ਬੁਝਾ ਦਿੰਦਾ ਕਿ ਆਹ ਜੀਵਨ ਜਿਹੜਾ ਸਰੀਰ ਕਿਵੇਂ ਚੱਲ ਰਿਹਾ। ਗੁਰਮਤੀ ਸਦ ਮਨ ਵਸਿਆ, ਜੇ ਗੁਰੂ ਦੀ ਮਤ ਅੰਦਰ ਧਾਰਨ ਕਰ ਲਈਏ, ਗੁਰੂ ਕੀ ਸਿੱਖਿਆ ਨੂੰ ਧਾਰਨ ਕਰ ਲਈਏ, ਤੇ ਮਨ ਵਿਚ ਥਾਂ ਬਣ ਜਾਂਦੀ ਵਾਹਿਗੁਰੂ ਦੇ ਵਸਣ ਵਾਸਤੇ। ਹਜ਼ੂਰ ਕਹਿੰਦੇ ਸੱਚ ਰਹੇ ਲਿਵ ਲਾਏ, ਵਾਹਿਗੁਰੂ ਦੇ ਪਿਆਰਿਆਂ ਦੀ ਲਿਵ, ਲਿਵ ਦਾ ਅਰਥ ਹੁੰਦਾ ਹੈ ਜਦੋਂ ਮਨ ਨਾ ਲਾਉਣਾ ਪਏ ਤਾਂ ਵੀ ਲੱਗਾ ਰਹੇ। ਇਕ ਹੁੰਦਾ ਅਸੀਂ ਲਾਉਂਦੇ ਹਾਂ ਫਿਰ ਵੀ ਨਹੀਂ ਲੱਗਦਾ, ਲਿਵ ਕਿਹਨੂੰ ਕਹਿੰਦੇ ਨੇ? ਲਿਵ ਨੂੰ ਕਹਿੰਦੇ ਜਦੋਂ ਲਾਉਣਾ ਨਾ ਪਵੇ, ਲੱਗ ਹੀ ਜਾਏ ਆਪਣੇ ਆਪ ਧੱਕੇ ਨਾਲ। ਜਿਹੜੀ ਕਮਾਈ ਅਸੀਂ ਅੰਦਰ ਕਰਨੇ ਆ ਨਾ, ਨਾਮ ਜਦੋਂ ਜਪਿਆ ਜਾਂਦਾ ਤਾਂ ਸਾਡੀ ਸੁਰਤ ਦੇ ਵਿਚ ਅੰਦਰ ਇਕ ਦਾਗ ਪੈ ਜਾਂਦਾ, ਸੈਂਟਰ ਬਣਨਾ ਸ਼ੁਰੂ ਹੋ ਜਾਂਦਾ। ਜਿਵੇਂ ਤੁਸੀਂ ਵੇਖੋ ਸਰੀਰ ਦੇ ਉੱਤੇ ਜਿਹੜੀ ਥਾਂ ਤੇ ਕੋਈ ਥੋੜਾ ਜਿਹਾ ਦਾਗ ਹੋਵੇ ਜਾਂ ਜ਼ਖਮ ਹੋਵੇ ਤੇ ਜਾਂ ਖਾਰਿਸ਼ ਹੋਵੇ, ਉਥੇ ਜਾਣਾ ਉਂਗਲ ਲਾਉਣੀ ਨਹੀਂ ਪੈਂਦੀ, ਆਪਣੇ ਆਪ ਹੱਥ ਸਹਿਜ ਸੁਭਾਅ ਉਥੇ ਚਲੇ ਜਾਂਦਾ, ਉਹ ਖਿੱਚ ਲੈਂਦੀ ਉਹਨੂੰ ਦਰਦ ਜਿਹੜੀ ਜ਼ਖਮ। ਇਸੇ ਤਰ੍ਹਾਂ ਗੁਰੂ ਕਾ ਸ਼ਬਦ ਜਦੋਂ ਕੋਈ ਕਮਾਉਂਦਾ ਤੇ ਸਾਡੀ ਸੁਰਤ ਵਿਚ ਉਹਦਾ ਇਕ ਥਾਂ ਬਣ ਜਾਂਦਾ, ਉਥੇ ਫਿਰ ਜਾਣਾ ਨਹੀਂ ਪੈਂਦਾ, ਆਪਣੇ ਆਪ ਦਾ ਧਿਆਨ ਹੋਣਾ ਸ਼ੁਰੂ ਹੋ ਜਾਂਦਾ। ਉਹਨੂੰ ਕਹਿੰਦੇ ਸਹਿਜ ਧਿਆਨ, ਸੁਣਿਆ ਲੱਗ ਗਿਆ ਸਹਿਜ ਧਿਆਨ, ਆਪੇ ਟਿਕਿਆ ਰਹਿੰਦਾ ਉਸ ਥਾਂ ਤੇ ਉੱਤੇ, ਫਿਰ ਹਿਲਦਾ ਨਹੀਂ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਲਿਵ ਲੱਗ ਜਾਂਦੀ ਹੈ, ਪਰ ਇਹ ਕਿਵੇਂ ਲੱਗੇਗੀ ਮਹਾਰਾਜ? ਕਹਿੰਦੇ ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਹੇ ਮੇਰੇ ਮਨਾ, ਇਹ ਲਿਵ ਤਾਂ ਲੱਗੇਗੀ ਜੇ ਗੁਰੂ ਦੀ ਰਜਾ ਮੰਨੇਗਾ। ਹੁਣ ਹੁਕਮ ਤੋਂ ਅੱਗੇ ਲੰਘ ਗਿਆ, ਹੁਕਮ ਦਾ ਮਤਲਬ ਹੁੰਦਾ ਵੀ ਜੀ ਨਹੀਂ ਕਰਦਾ ਤੇ ਮੰਨਣਾ ਹੈ, ਇਹ ਹੁਕਮ ਮੰਨਣਾ। ਪਰ ਰਜਾਏ, ਰਜਾਏ ਮਿੱਠਾ ਸ਼ਬਦ ਹੈ ਹੁਕਮ ਤੋਂ, ਹੁਕਮ ਦਾ ਮਤਲਬ ਹੈ ਧੱਕੇ ਨਾਲ ਮਨਾਉਣਾ। ਰਜਾਏ, ਰਜਾ ਇਸਤਰੀ ਲਿੰਗ ਹੈ, ਰਜਾ ਮਿੱਠੀ ਚੀਜ਼ ਹੈ, ਇਹ ਮਿਠਾਸ ਨਾਲ ਹੁਣ ਜੀ ਕਰਦਾ ਮੰਨਣ ਨੂੰ। ਉਹਨੂੰ ਕਹਿੰਦੇ ਹੇ ਮਨਾ, ਜੇ ਤੂੰ ਮਿੱਠਾ ਕਰਕੇ ਗੁਰੂ ਦਾ ਹੁਕਮ ਮੰਨ ਲਵੇਂ ਤਾਂ ਮਨ ਤਨ ਸੀਤਲ ਸਭ ਥੀ ਹੈ, ਤੇਰਾ ਮਨ ਵੀ ਠੰਡਾ ਹੋ ਜਾਏ ਸੀਤਲ, ਤੇ ਤਨ ਵੀ ਸਾਰਾ ਜੀਵਨ ਆਨੰਦ ਦੇ ਨਾਲ ਲਵਾ ਲਵ ਭਰਿਆ ਜਾਏਗਾ। ਨਾਮ ਵਸੈ ਮਨ ਆਏ, ਤੇ ਵਾਹਿਗੁਰੂ ਦੀ ਯਾਦ ਮਨ ਵਿਚ ਸਦਾ ਆਪਣੇ ਆਪ ਟਿਕੀ ਰਹੇਗੀ। ਰਹਾਓ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ, ਜਿਨੇ ਕਾਰਨ ਬਣਾਇਆ ਨਾ ਤੈਨੂੰ ਨਾਮ ਨਾਲ ਜੋੜਨ ਦਾ, ਤੇ ਉਹ ਕਾਰਨ ਧਾਰਿਆ ਬਣਾਇਆ, ਕਹਿੰਦੇ ਉਹ ਹੀ ਤੇਰੀ ਫਿਰ ਸਾਰ ਕਰੇਗਾ, ਉਹ ਹੀ ਤੇਰੀ ਖਬਰ ਲਵੇਗਾ। ਗੁਰ ਕੈ ਸ਼ਬਦ ਪਛਾਣੀ ਐ ਜਾਂ ਆਪੇ ਨਦਰ ਕਰੇ, ਪਰੇ ਪਹਿਚਾਣ ਗੁਰੂ ਦੀ ਸੰਗਤ ਕਰਨ ਤੋਂ ਬਿਨਾਂ ਨਹੀਂ, ਸਤ ਸੰਗਤ ਤੋਂ ਬਿਨਾਂ ਪਹਿਚਾਣ ਨਹੀਂ ਹੁੰਦੀ, ਉਹ ਆਪਣੀ ਕਿਰਪਾ ਕਰੇ ਤਾਂ ਹੋ ਸਕਦਾ। ਸੇ ਜਨ ਸਬਦੇ ਸੋਹਣੇ ਇਤ ਸੱਚੈ ਦਰਬਾਰ, ਉਹ ਵਾਹਿਗੁਰੂ ਦੇ ਪਿਆਰੇ ਗੁਰੂ ਕੇ ਸ਼ਬਦ ਦੀ ਕਮਾਈ ਕਰਨ ਕਰਕੇ ਉਹਦੇ ਦਰ ਤੇ ਸੁਰਖਰੂ ਨੇ, ਸੱਚੇ ਨੇ, ਬੜੇ ਸੋਹਣੇ ਲੱਗਦੇ ਨੇ, ਉਨ੍ਹਾਂ ਦੇ ਚਿਹਰੇ ਚਮਕਦੇ ਨੇ ਉਹਦੇ ਦਰਬਾਰ ਅੰਦਰ। ਗੁਰਮੁਖ ਸੱਚੈ ਸ਼ਬਦ ਰਤੇ ਆਪ ਮੇਲੇ ਕਰਤਾਰ, ਜਿਹੜੇ ਐਸੇ ਗੁਰਮੁਖ ਪਿਆਰੇ ਨੇ ਸੱਚੇ ਨਾਮ ਦੁਆਰਾ ਉਹ ਰੰਗੇ ਗਏ ਨੇ, ਔਰ ਆਪ ਕਰਤਾਰ ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣੇ ਚਰਨਾਂ ਦੇ ਵਿਚ ਮਿਲਾ ਲਿਆ ਹੈ। ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨ ਪਾਰਾ ਵਾਰ, ਕਹਿੰਦੇ ਉਨ੍ਹਾਂ ਦਾ ਹੋਰ ਕੋਈ ਕਾਰੋਬਾਰ ਨਹੀਂ, ਬਸ ਗੁਰੂ ਦੀ ਮਤ ਸਿੱਖਿਆ ਲੈਣੀ ਤੇ ਨਾਮ ਦੀ ਸਿਫਤ ਸਲਾਹ ਕਰੀ ਜਾਣੀ, ਜਿਹਦਾ ਕੋਈ ਅੰਤ ਪਾਰ ਵਾਰ ਨਹੀਂ, ਬਸ ਇਹੀ ਕਾਰੋਬਾਰ ਕਰਦੇ ਨੇ। ਘਟ ਘਟ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ, ਹੈ ਤਾਂ ਸਾਰਿਆਂ ਦੇ ਵਿਚ, ਸਾਰੇ ਸਰੀਰਾਂ ਵਿਚ ਵਸਿਆ ਹੋਇਆ ਤੇ ਹੁਕਮ ਦੁਆਰਾ ਵਸ ਰਿਹਾ, ਹੁਕਮ ਦੁਆਰਾ ਹੀ ਵਿਚਾਰ ਕਰ ਰਿਹਾ। ਪਰ ਗੁਰ ਸਭ ਦੀ ਸਾਲਾਹੀ ਹੈ ਹਉ ਮੈਂ ਵਿਚੋਂ ਖੋਏ, ਜੇ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੀ ਸਲੋਤਾ ਕਰੀਏ ਤੇ ਹਉਮੈ ਚਲੀ ਜਾਂਦੀ ਤੇ ਉਹਦਾ ਨਿਵਾਸ ਦਿਸਣ ਲੱਗ ਪੈਂਦਾ ਵੀ ਸਾਰਿਆਂ ਵਿਚ ਵਸਿਆ। ਸਾ ਧਨ ਨਾ ਵੈ ਬਾਹਰੀ, ਅਵਗਣ ਮੰਤੀ ਰੋਏ। ਪਰ ਜਿਹਦੇ ਮਨ ਦੀਆਂ ਬਿਰਤੀਆਂ ਦੀ ਖਿੱਚ ਸੰਸਾਰ ਵਿਚ ਫਸੀ ਹੋਈ ਏ, ਐਸੀ ਅਵਗਣ ਜੀਵ ਇਸਤਰੀ ਸਾ ਧਨ ਨਾਮ ਤੋਂ ਬਾਹਰੀ ਹੋਣ ਕਰਕੇ ਸਾਰਾ ਜੀਵਨ ਰੋਂਦੀ ਰਹਿੰਦੀ ਹੈ। ਸੱਚ ਸਲਾਹੀ ਸੱਚ ਲਗਾ ਸੱਚੈ ਨਾਏ ਤ੍ਰਿਪਤ ਹੋਏ। ਐਸੇ ਗੁਰਮੁਖ ਜਨ ਸੱਚੇ ਨਾਮ ਦੀ ਉਸਤਤ ਕਰਦੇ ਨੇ ਔਰ ਸੱਚੇ ਨਾਮ ਵਿਚ ਹੀ ਉਨ੍ਹਾਂ ਦਾ ਮਨ ਲੱਗ ਜਾਂਦਾ ਹੈ ਤੇ ਉਸ ਨਾਮ ਦੀ ਦਾਤ ਵਿਚੋਂ ਹੀ ਉਨ੍ਹਾਂ ਨੂੰ ਤ੍ਰਿਪਤੀ ਮਿਲ ਜਾਂਦੀ ਹੈ। ਗੁਣ ਵਿਚਾਰੀ ਗੁਣ ਸੰਗਰਾਹ ਅਵਗਣ ਕੱਢਣਾ ਧੋਏ। ਜਦੋਂ ਇਹ ਸਮਝ ਆ ਜਾਂਦੀ ਤੇ ਇਕੋ ਕੰਮ ਨੂੰ ਕਾਹਲੀ ਨਾਲ ਕਰਦੇ ਨੇ। ਉਹ ਕਿਹੜਾ? ਕਹਿੰਦੇ ਗੁਣ ਵਿਚਾਰੀ, ਵਾਹਿਗੁਰੂ ਦੀ ਬਾਣੀ ਦੇ ਗੁਣ, ਗੁਰੂ ਦੇ ਗੁਣ ਵਿਚਾਰਾਂ ਤੇ ਗੁਣ ਸੰਗਰਾਂ, ਉਹਦੇ ਵਿਚੋਂ ਗੁਣ ਇਕੱਠੇ ਕਰ ਲਵਾਂ ਤੇ ਆਪਣੇ ਵਿਚੋਂ ਅਵਗਣਾਂ ਨੂੰ ਕੱਢ ਕੱਢ ਕੇ ਧੋਈ ਜਾਵਾਂ। ਬਸ ਇਹ ਕਾਰੋਬਾਰ ਉਹ ਬੜੀ ਕਾਹਲੀ ਨਾਲ ਕਰਦੇ, ਕਿਉਂਕਿ ਉਨ੍ਹਾਂ ਨੂੰ ਅਸਲੀਅਤ ਕਾਰਜ ਦਾ ਪਤਾ ਲੱਗ ਜਾਂਦਾ ਹੈ। ਆਪੇ ਮੇਲ ਮਿਲਾਏਂਦਾ ਫਿਰ ਵੇ ਛੋੜਾ ਨਾ ਹੋਏ। ਜਦੋਂ ਇਸ ਤਰ੍ਹਾਂ ਗੁਣ ਗਾਉਂਦਿਆਂ ਗਾਉਂਦਿਆਂ ਮੈਲ ਉਤਰ ਜਾਂਦੀ ਤੇ ਵਾਹਿਗੁਰੂ ਪਹਿਚਾਣ ਕੇ ਆਪ ਹੀ ਆਪਣੇ ਵਿਚ ਮਿਲਾ ਲੈਂਦਾ, ਪਰਤ ਕੇ ਵਿਛੋੜਾ ਨਹੀਂ ਹੁੰਦਾ। ਨਾਨਕ ਗੁਰਸਾਲਾ ਹੀ ਆਪਣਾ ਜਿਦੋਂ ਪਾਈ ਪ੍ਰਭ ਸੋਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਆਪਣੇ ਸਤਿਗੁਰੂ ਦੇ ਚਰਨੀ ਲੱਗ ਕੇ ਬਾਣੀ ਨਾਲ ਜੁੜ ਕੇ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਏ ਔਰ ਸਭ ਪ੍ਰਭ ਸੋਏ ਉਹ ਅਕਾਲ ਪੁਰਖ ਆਪ ਬਖਸ਼ਿਸ਼ ਕਰਦਾ। ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਨ, ਭੁੱਲਾਂ ਦੀ ਖਿਮਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।